ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ ਆਪਣੇ ਸਿੱਖਾਂ ਤੇ, ਆਪਣੇ ਪਿਆਰਿਆਂ ਤੇ। ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦੇ ਸੰਪਾਦਨ ਸਤਿਗੁਰੂ ਜੀ ਨੇ ਕੀਤੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲਿਖਵਾ ਰਹੇ ਨੇ। ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਾਲੇ ਪਾਵਨ ਸਥਾਨ ਤੇ ਗਰੀਬ ਨਵਾਜ ਪਾਤਸ਼ਾਹ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਆਪਣੇ ਨਾਲ ਲਿਆ ਹੈ ਔਰ ਰਾਮਸਰ ਸਰੋਵਰ ਦਾ ਜੋ ਪੂਰਬੀ ਉੱਤਰੀ ਵਾਹੀ ਹੈ ਉਸ ਪਾਸੇ ਲੈ ਕੇ ਗਏ ਨੇ ਤੇ ਬੈਠ ਗਏ ਹਨ। ਉੱਥੇ ਸਜ ਕੇ ਭਾਈ ਗੁਰਦਾਸ ਜੀ ਦੇ ਨਾਲ ਸਤਿਗੁਰੂ ਜੀ ਬਚਨ ਬਿਲਾਸ ਕਰ ਰਹੇ ਨੇ ਸਾਡੇ ਵਰਗੇ ਜੀਵਾਂ ਦਾ ਭਲਾ ਕਰਨ ਲਈ। ਮਹਾਂਪੁਰਖ ਸਦਾ ਹੀ ਪਰਉਪਕਾਰ ਚਿਤਵਦੇ ਹਨ, ਇਹਨਾਂ ਦੀ ਪਰਉਪਕਾਰੀ ਵਿਰਤੀ ਹੈ ਔਰ ਪਰਉਪਕਾਰੀ ਕਰਦੇ ਨੇ, ਪਰਉਪਕਾਰੀ ਚਿਤਵਦੇ। ਮਹਾਰਾਜ ਪੰਚਮ ਪਾਤਸ਼ਾਹ ਜੀ ਪਰਉਪਕਾਰ ਕਰ ਰਹੇ ਨੇ। ਆਓ ਗੁਰਦੇਵ ਦੇ ਪਵਿੱਤਰ ਚਰਨਾਂ ਵਿੱਚ ਜਿੱਥੇ ਸਰੀਰ ਕਰਕੇ ਹਾਜ਼ਰੀਆਂ ਭਰ ਰਹੇ ਹਾਂ, ਆਪਣੀਆਂ ਸੁਰਤੀਆਂ ਦੀ ਹਾਜ਼ਰੀ ਗੁਰਦੇਵ ਦੇ ਪਾਵਨ ਚਰਨਾਂ ਚ ਲਵਾਉਂਦੇ ਹਾਂ। ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸਨਮੁਖ ਬੈਠ ਗਇਓ ਗੁਰਦਾਸ।
ਭਾਈ ਸਾਹਿਬ ਭਾਈ ਗੁਰਦਾਸ ਜੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸਨਮੁਖ ਆ ਕੇ ਬੈਠੇ ਹਨ।
ਸ੍ਰੀ ਗੁਰ ਕੀ ਨਸਬਾ ਪ੍ਰਕਾਸ਼।
ਪੰਚਮ ਪਾਤਸ਼ਾਹ ਜੀ ਵੀ ਸਜੇ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨਾਲ ਸਤਿਗੁਰੂ ਜੀ ਬਚਨ ਬਿਲਾਸ ਕਰਦੇ ਹਨ। ਬੋਲੇ ਗੁਰਦੇਵ ਪੰਚਮ ਪਾਤਸ਼ਾਹ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ,
ਸਮਾਂ ਘੋਰ ਕਲ ਯੁਗ ਕੋ ਆਇਓ।
ਕਹਿਣ ਲੱਗੇ ਭਾਈ ਗੁਰਦਾਸ ਜੀ, ਸਮਾਂ ਬੜਾ ਭਿਆਨਕ ਕਲ ਯੁਗ ਦਾ ਚੱਲ ਰਿਹਾ, ਘੋਰ ਕਲ ਯੁਗ ਦਾ ਸਮਾਂ ਹੈ। ਇਹਨੇ ਆਉਣ ਵਾਲੇ ਸਮੇਂ ਚ ਹੋਰ ਜ਼ਿਆਦਾ ਵੱਧ ਬਲਵਾਨ ਹੁੰਦੇ ਚਲੇ ਜਾਣਾ। ਜਿਵੇਂ ਜਿਵੇਂ ਸਮਾਂ ਬੀਤ ਰਿਹਾ ਤਿਵੇਂ ਤਿਵੇਂ ਕਲੀ ਕਾਲ ਦਾ ਸਵਰੂਪ ਹੋਰ ਭਿਆਨਕ ਹੁੰਦਾ ਜਾ ਰਿਹਾ। ਅੱਜ ਤੋਂ 20-30 ਸਾਲ ਪਹਿਲਾਂ ਦੀਆਂ ਗੱਲਾਂ ਨੂੰ ਲੋਕ ਕਹਿੰਦੇ ਸਾਡੇ ਉਸ ਵੇਲੇ ਦਾ ਸਮਾਂ ਚੰਗਾ ਸੀ। 30 ਸਾਲ ਪਹਿਲਾਂ ਜਿਹੜੇ ਬਜ਼ੁਰਗ ਸਨ ਉਹਨਾਂ ਨੂੰ ਜਦੋਂ ਮਿਲਦੇ ਸੀ ਉਹ ਕਹਿੰਦੇ ਸਾਡੇ ਵੇਲੇ ਜਿਹੜਾ ਸਮਾਂ ਸੀ ਪਾਕਿਸਤਾਨ ਬਣਨ ਵੇਲੇ ਉਹ ਬੜਾ ਚੰਗਾ ਸੀ। ਉਦੋਂ ਉਹ ਵੀ ਬਜ਼ੁਰਗ ਕਹਿੰਦੇ ਹੋਣਗੇ ਤੇ ਅੱਜ ਤੋਂ 10-20 ਸਾਲ ਸਮਾਂ ਜਦੋਂ ਹੋਰ ਲੰਘ ਗਿਆ ਤੇ ਉਦੋਂ ਕਿਹਾ ਜਾਏਗਾ ਜਿਹੜਾ 22-23 ਦਾ ਸਮਾਂ ਸੀ ਬੜਾ ਵਧੀਆ ਸੀ। ਯਾਨੀ ਕਿ ਸਮੇਂ ਦੇ ਜਿਹੜੇ ਹਾਲਾਤ ਨੇ ਜੀਵਾਂ ਦੀਆਂ ਬਿਰਤੀਆਂ ਦੇ ਉਹ ਦਿਨ ਪ੍ਰਤੀ ਦਿਨ ਬਦਲਦੇ ਹੀ ਜਾ ਰਹੇ ਨੇ, ਕਲੀ ਕਾਲ ਦਾ ਸਮਾਂ ਹੋਰ ਭਿਆਨਕ ਹੁੰਦਾ ਜਾ ਰਿਹਾ। ਤੋ ਕਲਯੁਗ ਦਾ ਘੋਰ ਸਮਾਂ ਹੈ, ਇਹਦੇ ਦੋਵੇਂ ਪੱਖ ਨੇ। ਕਲਯੁਗ ਜਿੱਥੇ ਭਿਆਨਕ ਹੈ ਘੋਰ ਹੈ ਉੱਥੇ ਕਲਯੁਗ ਵਿੱਚ ਬੜਾ ਮਹਾਰਾਜ ਪਾਤਸ਼ਾਹ ਕਹਿੰਦੇ ਨਿਬੇੜੇ ਦਾ ਵੀ ਯੁੱਗ ਹੈ। ਕਲਯੁਗ ਜਿਹੜਾ ਚੌਂ ਯੁੱਗਾਂ ਦਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ, ਇਹ ਨਿਬੇੜੇ ਦਾ ਯੁੱਗ ਵੀ ਹੈ। ਜਿਹੜੇ ਸਤਯੁਗ ਚ ਨਹੀਂ ਤਰੇ, ਤ੍ਰੇਤੇ ਦੁਆਪਰ ਚ ਨਹੀਂ ਤਰੇ, ਹੁਣ ਕਲਯੁਗ ਦਾ ਸਮਾਂ ਭਾਈ, ਇੱਥੇ ਜਿਹੜਾ ਕਰੇਗਾ ਉਹੀ ਭਰੇਗਾ ਤੇ ਆਪਣੇ ਜੀਵਨ ਨੂੰ ਸਵਾਰਨ ਦਾ ਔਰ ਇਹਨੂੰ ਮੁਕਤ ਕਰਨ ਦਾ ਸਮਾਂ ਹੈ। ਜੇ ਹੁਣ ਵੀ ਖੁੰਝ ਗਏ ਤੇ ਫਿਰ ਦੁਬਾਰਾ ਅੱਗੇ 84 ਦਾ ਗੇੜਾ ਤਿਆਰ। ਤੋ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਭਾਈ ਗੁਰਦਾਸ ਜੀ, ਇਹ ਸਮਾਂ ਘੋਰ ਕਲਯੁਗ ਦਾ ਆਇਆ ਹੈ।
ਕਟਕ ਵਿਕਾਰਨ ਕੋ ਜਗ ਛਾਇਓ।
ਜਿਹੜੇ ਬੜੇ ਭਿਆਨਕ ਵਿਕਾਰ ਨੇ ਉਹਨਾਂ ਦੀ ਸੈਨਾ ਜਿਹੜੀ ਆ ਸਾਰੇ ਪਾਸੇ ਪਸਰ ਰਹੀ ਹੈ। ਕਟਕ ਕਹਿੰਦੇ ਨੇ ਸੈਨਾ ਨੂੰ, ਕਹਿੰਦੇ ਵਿਕਾਰਾਂ ਦੀ ਜਿਹੜੀ ਸੈਨਾ ਹੈ ਉਹ ਸਾਰੇ ਪਾਸੇ ਫੈਲ ਰਹੀ ਹੈ। ਕਾਮ ਦੀ ਸੈਨਾ ਵੀ ਅੱਗੇ ਵੱਖਰੀ, ਕਾਮ ਦੀ ਸੈਨਾ ਹੈ ਬੇਸ਼ਰਮੀ ਨਿਲੱਜ ਬਿਰਤੀ, ਇਹ ਕਾਮ ਦਾ ਸੈਨਾਪਤੀ ਹੈ। ਅੱਗੇ ਕ੍ਰੋਧ ਦੀ ਸੈਨਾ ਹੈ ਹਿੰਸਾ ਕੁਦਇਆ ਨਿਰਦਈ ਪੁਣਾ ਹੋਣਾ ਕਸਾਈ ਪੁਣਾ, ਇਹ ਕ੍ਰੋਧ ਦੀ ਸੈਨਾ ਹੈ। ਲੋਭ ਦੀ ਸੈਨਾ ਵੀ ਅੱਗੇ ਪਾਪ ਕਰਮ ਠੱਗੀ ਕਪਟ ਛਲ ਫਰੇਬ, ਇਹ ਅੱਗੇ ਲੋਭ ਦੀ ਸੈਨਾ ਹੈ। ਇਸੇ ਤਰ੍ਹਾਂ ਇਹਨਾਂ ਸਾਰੇ ਵਿਕਾਰਾਂ ਦੀ ਜਿਹੜੀ ਸੈਨਾ ਹੈ ਉਹ ਸਰਬ ਥਾਵਾਂ ਤੇ ਵੱਧ ਹੋ ਕੇ ਫੈਲ ਰਹੀ ਹੈ।
ਤਿੰਨ ਕੋ ਪਾਏ ਪਾਪ ਨਰ ਕਰਈ।
ਇਹਨਾਂ ਵਿਕਾਰਾਂ ਵਿੱਚ ਗ੍ਰਸੇ ਹੋਏ ਜਿਹੜੇ ਜੀਵ ਨੇ ਉਹ ਪਾਪ ਕਰਦੇ ਹਨ, ਉਹਨਾਂ ਕੋਲੋਂ ਫਿਰ ਦੁਰਾਚਾਰ ਹੁੰਦੇ ਨੇ, ਉਹ ਦੁਰਾਚਾਰੀ ਹੋ ਰਹੇ ਨੇ।
ਅੰਤ ਕਾਲ ਵਿੱਚ ਨਰਕ ਸੁਪਰਈ।
ਇਹਨਾਂ ਪਾਪ ਕਰਮਾਂ ਕਰਕੇ, ਦੁਰਾਚਾਰਾਂ ਕਰਕੇ ਜੀਵ ਨੂੰ ਅੰਤ ਵੇਲੇ ਫਿਰ ਨਰਕਾਂ ਚ ਜਾਣਾ ਪੈਂਦਾ। ਫਿਰ ਇਹੋ ਜਿਹਾ ਜੀਵ ਨਰਕ ਘੋਰ ਦੇ ਗਾਮੀ ਬਣਦੇ ਹਨ।
ਭੋਗ ਮਾਂ ਦੁੱਖ ਸੰਮਤ ਕਨੇ।
ਫਿਰ ਉਸ ਨਰਕ ਦੇ ਵਿੱਚ ਗਿਣਤੀ ਕੋਈ ਨੀ ਵੀ ਕਿੰਨਾ ਕੁ ਸਮਾਂ ਇਸ ਜੀਵ ਨੂੰ ਦੁੱਖ ਭੋਗਣਾ ਪੈਂਦਾ, ਗਿਣਤੀ ਮਿਣਤੀ ਕੋਈ ਨਹੀਂ, ਕਿਤਨੇ ਕੁ ਸੰਮਤ, ਕਿਤਨੇ ਕੁ ਸਾਲ, ਕਿਤਨਾ ਕੁ ਸਮਾਂ ਉਸ ਨਰਕ ਦੇ ਵਿੱਚ ਫਿਰ ਇਹਨੂੰ ਯਾਤਨਾ ਸਹਿਣੀ ਪੈਂਦੀ ਹੈ, ਅੱਗ ਦੇ ਵਿੱਚ ਸੜਨਾ ਪੈਂਦਾ, ਝੁਲਸਣਾ ਪੈਂਦਾ ਹੈ।
ਤਾਂ ਸਹਾਇਕ ਕੋਈ ਨਾ ਬਣੇ।
ਉੱਥੇ ਫਿਰ ਸੈਂਕੜੇ ਸਾਲਾਂ ਤਾਈਂ ਕੋਈ ਇਹਦੀ ਸਹਾਇਤਾ ਨਹੀਂ ਕਰਦਾ, ਕੋਈ ਇਹਦੀ ਬਾਹ ਨਹੀਂ ਫੜਦਾ, ਕੋਈ ਇਹਦਾ ਮਦਦਗਾਰ ਨਹੀਂ ਹੁੰਦਾ।
ਜਿਨ ਇਤ ਪਾਪਨ ਕਰਤ ਅਨੇਕ।
ਜਿਨ੍ਹਾਂ ਬੰਦਿਆਂ ਲਈ, ਜਿਨ੍ਹਾਂ ਸੰਬੰਧੀਆਂ ਲਈ, ਜਿਸ ਪਰਿਵਾਰ ਦੇ ਜੀਆਂ ਲਈ ਇਹ ਬੰਦਾ ਸਾਰੀ ਜ਼ਿੰਦਗੀ ਪਾਪ ਕਰਦਾ ਹੈ।
ਤਿੰਨ ਮੈਂ ਤਾਹਾਂ ਨਾ ਪਹੁੰਚਿਓ ਏਕ।
ਉਹਨਾਂ ਵਿੱਚੋਂ ਫਿਰ ਇੱਕ ਵੀ ਨਹੀਂ ਪਹੁੰਚਦਾ ਉੱਥੇ ਵੀ ਮੈਂ ਵੀ ਆ ਗਿਆ ਤੇਰੇ ਹਿਸਾਬ ਕਿਤਾਬ ਨੂੰ ਵੰਡਾਉਣ ਲਈ। ਉਹ ਕੋਈ ਨਹੀਂ ਆਉਂਦਾ ਉੱਥੇ ਧਰਮਰਾਜ ਨੂੰ, ਜਿਹੜਾ ਆ ਕੇ ਆਖੇ ਵੀ ਇਹਦੀ ਥਾਂ ਇਹਨੇ ਮੇਰੇ ਲਈ ਪਾਪ ਕੀਤੇ ਨੇ, ਮੈਨੂੰ ਟੰਗ ਲਓ, ਇਹਨੂੰ ਛੱਡ ਦਿਓ। ਕਹਿੰਦੇ ਕੋਈ ਨਹੀਂ ਬੌੜਦਾ ਉੱਥੇ, ਕੋਈ ਨਹੀਂ ਆ ਕੇ ਤੇਰਾ ਸੰਗੀ ਬਣਨਾ। ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ, ਪਾਪ ਕਰਦਿਆਂ ਕਿਸੇ ਨੇ ਵੀ ਤੇਰਾ ਉੱਥੇ ਬੇਲੀ ਨਹੀਂ ਬਣਨਾ।
ਬਹੁਤ ਦੂਤਨ ਤੇ ਲਏ ਸਜਾਈ।
ਫਿਰ ਬਹੁਤ ਸਾਰੇ ਭਿਆਨਕ ਦੂਤਾਂ ਤੋਂ, ਜਮ ਦੂਤਾਂ ਤੋਂ ਇਹਨੂੰ ਭਿਆਨਕ ਸਜ਼ਾ ਤਾੜਨਾ ਪ੍ਰਾਪਤ ਹੁੰਦੀ ਹੈ।
ਭੋਗ ਪਾਪ ਫਲ ਪੁੰਨ ਨਿਕਸਾਈ।
ਉਹਨਾਂ ਨਰਕਾਂ ਦੇ ਵਿੱਚ ਹੀ ਬਹੁਤ ਲੰਮੇ ਸਮੇਂ ਤੱਕ, ਗਿਣਤੀ ਕੋਈ ਨੀ ਵੀ ਕਿੰਨਾ ਕੁ ਸਮਾਂ ਉੱਥੇ ਆਪਣੇ ਕਰਮਾਂ ਦਾ ਭੋਗ ਭੋਗਦਾ ਹੈ, ਤਾੜਨਾ ਸਹਿੰਦਾ ਹੈ। ਉਸ ਤੋਂ ਬਾਅਦ ਇਹ ਨੀ ਵੀ ਉੱਥੇ ਹੀ ਬਸ ਹੋ ਗਈ ਵੀ ਨਰਕ ਤੋਂ ਬਾਅਦ ਹੁਣ ਅੱਗੇ ਨੂੰ ਹੁਣ ਛੁਟਕਾਰਾ ਹੋ ਜਾਏਗਾ। ਕਹਿੰਦੇ ਉਸ ਤੋਂ ਬਾਅਦ ਫਿਰ ਹੋਰ ਸੁਣੋ।
ਸ਼ਸ਼ਕਰ ਸੋ ਮਿਲ ਤ੍ਰਿਣਨ ਮਜਾਰੀ।
ਜਦੋਂ ਪਾਪਾਂ ਦਾ ਭਾਰ, ਜਿਹੜਾ ਪਾਪਾਂ ਦਾ ਫਲ ਭੋਗ ਹਟਦਾ ਹੈ, ਕਹਿੰਦੇ ਫਿਰ ਜਿਹੜਾ ਵਿਧਾਤਾ ਹੈ ਇਹਨੂੰ ਚੰਦਰਮਾ ਦੀਆਂ ਰੇਸ਼ਮਾਂ ਚ ਪਾ ਦਿੰਦਾ, ਚੰਦਰਮਾ ਦੀਆਂ ਕਿਰਨਾਂ ਚ। ਕਿਉਂਕਿ ਜਿੰਨੇ ਜੀਵ ਨੇ, ਇਹ ਪੁਰਾਣਕ ਮਤ ਵੀ ਹੈ ਤੇ ਮਹਾਂਪੁਰਖਾਂ ਦੇ ਅਨੁਭਵ ਵੀ ਨੇ ਕਿ ਚੰਦਰਮਾ ਦੀਆਂ ਰੇਸ਼ਮਾਂ ਦੁਆਰਾ ਜੀਵ ਇਸ ਧਰਤੀ ਤੇ ਆਉਂਦਾ ਹੈ। ਹੁਣ ਤੁਸੀਂ ਆਖੋਗੇ ਚੰਦਰਮਾ ਦੀਆਂ ਰੇਸ਼ਮਾਂ ਕਿਵੇਂ ਆਉਂਦੀਆਂ ਜ਼ਮੀਨ ਤੇ, ਉਹਨਾਂ 'ਚ ਜੀਵ ਕਿਵੇਂ ਆਉਂਦਾ? ਇਹ ਬਨਸਪਤੀ 'ਚ ਜਿੰਨਾ ਰਸ ਹੈ, ਜਿੰਨੀ ਬਨਸਪਤੀ, ਆਪਾਂ ਕਣਕ ਬੀਜੀਏ, ਜੀਰੀ ਬੀਜੀਏ, ਕੋਈ ਵੀ ਫਲ ਬੀਜੀਏ, ਕੋਈ ਸਬਜ਼ੀ ਬੀਜੀਏ, ਇਹਨਾਂ ਵਿੱਚ ਜਿਹੜਾ ਰਸ ਹੈ ਉਹ ਚੰਦਰਮਾ ਕਰਕੇ ਹੈ। ਜੇ ਚੰਦਰਮਾ ਨਾ ਹੋਵੇ ਧਰਤੀ 'ਤੇ ਤੇ ਬਨਸਪਤੀ ਨਹੀਂ ਹੋ ਸਕਦੀ, ਯਾਨੀ ਕਿ ਰਸ ਜਿਹੜਾ ਉਹ ਚੰਦਰਮਾ ਕਰਕੇ ਭਰਿਆ ਜਾਂਦਾ। ਮਹਾਂਪੁਰਖ ਕਹਿੰਦੇ ਜਿਹੜਾ ਜੀਵ ਹੈ ਉਹ ਚੰਦਰਮਾ ਦੀਆਂ ਰਿਸਮਾਂ ਦੁਆਰਾ ਅੰਨ ਦੇ ਦਾਣਿਆਂ ਵਿੱਚ ਆਉਂਦਾ, ਪਾਤਸ਼ਾਹ ਇੱਥੇ ਦੱਸ ਰਹੇ ਨੇ। ਹਾਂਜੀ।
ਆਏ ਪਰਤ ਦੁੱਖ ਪਾਵਤ ਭਾਰੀ।
ਜਦੋਂ ਚੰਦਰਮਾ ਦੀਆਂ ਰਿਸਮਾਂ ਦੁਆਰਾ ਧਰਤੀ 'ਤੇ ਆਉਂਦਾ ਉਦੋਂ ਵੀ ਬੜਾ ਦੁੱਖ ਭੋਗਣਾ ਪੈਂਦਾ ਇਹਨੂੰ, ਉਦੋਂ ਵੀ ਬੜੀ ਭਿਆਨਕ ਪੀੜਾ ਵਿੱਚੋਂ, ਦੁੱਖ ਵਿੱਚੋਂ ਗੁਜ਼ਰਨਾ ਪੈਂਦਾ।
ਅੰਨ ਤ੍ਰਿਣਨ ਮੈਂ ਮਿਲ ਸੋ ਜਾਏ।
ਫਿਰ ਘਾਹ ਦੇ ਕਿਣਕਿਆਂ ਵਿੱਚ ਤੇ ਅੰਨ ਦੇ ਦਾਣਿਆਂ ਦੇ ਵਿੱਚ ਆ ਕੇ ਮਿਲ ਜਾਂਦਾ ਹੈ।
ਪੁੰਨ ਦੇਹੀ ਤਿਸ ਕੋ ਮੁਖ ਖਾਏ।
ਕਹਿੰਦੇ ਫਿਰ ਫਸਲ ਰੂਪ ਵਿੱਚ ਪੱਕਦਾ ਹੈ, ਫਲੇ ਪਾ ਕੇ ਗਾਇਆ ਜਾਂਦਾ, ਜਾਨਵਰਾਂ ਦੇ ਪੈਰਾਂ ਥੱਲੇ ਲਤਾੜਿਆ ਜਾਂਦਾ। ਫਿਰ ਉਹ ਕਣਕ ਆਉਂਦੀ ਘਰ 'ਚ, ਉਹਨੂੰ ਚੱਕੀ ਦੇ ਪੁੜਾਂ ਥੱਲੇ ਫਿਰ ਪੀਸਿਆ ਜਾਂਦਾ। ਫਿਰ ਅੱਗ ਤੇ ਤਪਾ ਕੇ ਰੋਟੀ ਪਕਾਈ ਜਾਂਦੀ ਹੈ। ਫਿਰ ਦੰਦਾਂ ਥੱਲੇ ਬੁਰਕੀਆਂ ਨੂੰ ਚੱਬਿਆ ਜਾਂਦਾ, ਫਿਰ ਉੱਥੇ ਦੰਦਾਂ ਥੱਲੇ ਦੁੱਖ ਪਾਉਂਦਾ।
ਦੰਤਨ ਤਰੇ ਕਸ਼ਟ ਕੋ ਪਾਵੇ।
ਮੁੱਖ ਦੇ ਵਿੱਚ ਜਿਹੜੇ ਦੰਦ ਨੇ ਉਹਨਾਂ ਦੰਦਾਂ ਦੇ ਥੱਲੇ ਫਿਰ ਵੱਡਾ ਭਾਰੀ ਕਸ਼ਟ ਸਹਾਰਦਾ ਹੈ।
ਪੁਨੇ ਉਧਰ ਮੈਂ ਜਾਈ ਸਮਾਵੇ।
ਦੰਦਾਂ ਥੱਲੇ ਚਿੱਥਣ ਤੋਂ ਬਾਅਦ ਕਹਾਣੀ ਮੁੱਕ ਨਹੀਂ ਜਾਂਦੀ, ਫਿਰ ਕੰਠ ਦੁਆਰਾ ਪੇਟ ਦੇ ਉਦਰ ਦੇ ਵਿੱਚ ਜਾਂਦਾ ਜਿੱਥੇ ਜਠਰ ਅਗਨੀ ਬਲਦੀ ਹੈ।
ਤੈ ਜਠਰ ਅਗਨ ਤੇ ਤਪਤਾਏ।
ਉਸ ਜਠਰ ਅਗਨੀ ਦੇ ਵਿੱਚ ਫਿਰ ਇਹ ਸੜਦਾ, ਉੱਥੇ ਫੇਰ ਇਹਨੂੰ ਤਪਣਾ ਪੈਂਦਾ ਹੈ।
ਪ੍ਰਤਕ ਹੋਏ ਰਸ ਤੈ ਮਿਲ ਜਾਏ,
ਉੱਥੇ ਫਿਰ ਰਸ ਬਣਦਾ, ਕਿਉਂਕਿ ਜਦੋਂ ਭੋਜਨ ਪੇਟ ਚ ਜਾਂਦਾ, ਅੱਗ ਦੇ ਨਾਲ ਸੜਦਾ ਜਠਰ ਅਗਨੀ ਵਿਚ, ਫਿਰ ਉਥੋਂ ਰਸ ਪ੍ਰਾਪਤ ਕਰਕੇ ਸਰੀਰ ਵਿਚ ਰਸ ਪੈਦਾ ਹੁੰਦਾ।
ਜਾਈ ਨਸਾ ਮੈਂ ਰੁਦਰ ਬਣੇ ਐ,
ਉਹ ਰਸ ਜਦੋਂ ਸਰੀਰ ਦੀਆਂ ਨਾੜਾਂ ਵਿਚ ਪਹੁੰਚਦਾ ਤੇ ਨਾੜਾਂ ਚ ਜਾ ਕੇ ਫਿਰ ਉਹਦਾ ਖੂਨ ਬਣਦਾ, ਅੰਨ ਤੋਂ ਰਸ ਬਣਦਾ, ਰਸ ਜਦੋਂ ਨਾੜਾਂ ਵਿਚ ਪਹੁੰਚਦਾ ਤੇ ਫਿਰ ਉਹਦੇ ਤੋਂ ਖੂਨ ਪੈਦਾ ਹੁੰਦਾ, ਖੂਨ ਬਣਦਾ।
ਇਮਈ ਸਪਤ ਧਾਤ ਮੈਂ ਜੈ ਹੈ,
ਫਿਰ ਖੂਨ ਤੋਂ ਬਾਅਦ ਫਿਰ ਮੱਝਾਂ ਹੱਡੀਆਂ ਚਲਦਾ ਚਲਦਾ ਸੱਤ ਧਾਤਾਂ ਜਿਹੜੀਆਂ ਨੇ ਸਰੀਰ ਦੇ ਵਿਚ, ਉਹਨਾਂ ਸੱਤ ਧਾਤਾਂ ਦੇ ਵਿਚ ਤਬਦੀਲ ਹੋ ਕੇ ਬਿੰਦ ਰੂਪ ਤੱਕ ਜਾਂਦਾ।
ਪੁਨੇ ਰੀਤ ਸੋ ਮਿਲ ਨਿਕਸਾਵੇ,
ਜਦੋਂ ਰੇਤ ਕਹੀਏ ਬਿੰਦ ਜਿਹੜਾ ਤਨ ਵਿਚ ਬਣਦਾ, ਉਸ ਬਿੰਦ ਦੇ ਵਿਚ ਜਾ ਕਰਕੇ ਮਿਲ ਜਾਂਦਾ ਹੈ।
ਛਿਦਰ ਜੋਨ ਕੀ ਤਬ ਪ੍ਰਸ਼ਾਵੇ,
ਫਿਰ ਯੋਨੀ ਦੁਆਰਾ ਮਾਤਾ ਦੇ ਉਦਰ ਦੇ ਵਿਚ ਫਿਰ ਨਿਵਾਸ ਕਰਦਾ ਹੈ, ਉੱਥੇ ਜਾ ਕੇ ਫਿਰ ਇਹਨੂੰ ਜਠਰ ਅਗਨੀ ਮਾਤਾ ਦੀ ਅਗਨੀ ਵਿਚ ਪੁੱਠਾ ਲਟਕਣਾ ਪੈਂਦਾ ਹੈ।
ਗਰਭ ਵਿਖੇ ਦੁੱਖ ਗਿਨੇ ਨਾ ਜਾਈ,
ਕਹਿੰਦੇ ਹੁਣ ਜਿਹੜਾ ਗਰਭਾਸ਼ੇ ਵਿਚ ਇਸ ਜੀਵ ਨੂੰ ਦੁੱਖ ਭੋਗਣਾ ਪੈਂਦਾ, ਉਹ ਦੁੱਖ ਗਿਣਿਆ ਨਹੀਂ ਜਾ ਸਕਦਾ, ਵੀ ਉੱਥੇ 9 ਮਹੀਨੇ ਦਾ ਸਮਾਂ ਜਿਹੜਾ ਜੀਵ ਰਹਿੰਦਾ, ਜੀਵ ਆਤਮਾ ਰਹਿੰਦੀ, ਉਦੋਂ ਉਹਨੂੰ ਪੂਰੀ ਸੋਝੀ ਹੁੰਦੀ ਹੈ, ਪੂਰੀ ਚੇਤਨਾ ਹੁੰਦੀ ਆ ਉਹਦੇ ਅੰਦਰ। ਕਹਿੰਦੇ ਉਸ ਵੇਲੇ ਜਿਹੜੀ ਉਹ ਭਿਆਨਕ ਪੀੜਾ ਵਿੱਚੋਂ ਗੁਜ਼ਰਦਾ ਹੈ, ਜੋ ਮਲ ਮੂਤ ਆਦਿਕ ਹੈ ਇਹਦੇ ਮੁੱਖ ਦੇ ਕੋਲੋਂ ਦੀ ਗੁਜ਼ਰਦਾ ਹੈ, ਉਸ ਭਿਆਨਕ ਪੀੜਾ ਦੇ ਵਿੱਚ ਜਦੋਂ ਇਹ ਲੰਘਦਾ ਗੁਜ਼ਰਦਾ ਹੈ,
ਬਿਸ਼ਟਾ ਮੂਤਰ ਮਿਲਿਓ ਬਸ ਤਾਈ,
ਉੱਥੇ ਗੰਦਗੀ ਦੇ ਵਿੱਚ ਮਿਲ ਕੇ ਰਹਿੰਦਾ, ਮਿਲਿਆ ਹੀ ਰਹਿੰਦਾ 9 ਮਹੀਨਿਆਂ ਤਾਈ।
ਜਬ ਨਿਕਸਤ ਪੁਨ ਜੋਨੀ ਦੁਆਰਾ,
ਫਿਰ ਜੋਨੀ ਦੁਆਰਾ ਜਦੋਂ ਇਹ ਪ੍ਰਸੂਤਾ ਹੁੰਦਾ, ਜੰਮਦਾ, ਸੰਸਾਰ ਵਿੱਚ ਆਉਂਦਾ,
ਛਿਦਰ ਛੋਟ ਦੁੱਖ ਲੈ ਤੀ ਅਪਾਰਾ,
ਫਿਰ ਉਦੋਂ ਜਨਮ ਸਮੇਂ ਜਿੱਥੇ ਮਾਂ ਨੂੰ ਪੀੜਾ ਵਿਆਪਦੀ ਹੈ, ਇਹਨੂੰ ਵੀ ਬੜੀ ਭਿਆਨਕ ਪੀੜਾ ਚੋਂ ਗੁਜ਼ਰਨਾ ਪੈਂਦਾ, ਬਹੁਤ ਜ਼ਿਆਦਾ ਭਿਆਨਕ ਦਰਦ ਦੇ ਵਿੱਚੋਂ ਦੀ ਇਹਨੂੰ ਲੰਘਣਾ ਪੈਂਦਾ ਹੈ।
ਇਮ ਜਨਮੇ ਤਨ ਪਾਏ ਬਹੋਰੀ,
ਫਿਰ ਜਨਮ ਕੇ ਦਾ ਇਹਨੂੰ ਮਨੁੱਖੀ ਤਨ ਦੀ ਪ੍ਰਾਪਤੀ ਹੁੰਦੀ ਹੈ।
ਮਰੇ ਫੀਰ ਕਰ ਕਰ ਅਗ ਘੋਰੀ,
ਕਹਿੰਦੇ ਇੰਨੀ ਮੁਸ਼ਕਲ ਦੇ ਨਾਲ ਬੰਦਾ ਬਣਿਆ ਸੀ, ਮਨੁੱਖ ਬਣਿਆ ਸੀ, ਮਨੁੱਖ ਬਣ ਕੇ ਫਿਰ ਕਰਤੂਤਾਂ ਮਾੜੀਆਂ ਕੀਤੀਆਂ, ਭੈੜੇ ਕਰਮ ਕਰਦਿਆਂ ਕਰਦਿਆਂ ਜਨਮ ਬਤੀਤ ਕੀਤਾ, ਫਿਰ ਮਰ ਗਿਆ, ਮਰਨ ਤੋਂ ਬਾਅਦ ਫਿਰ ਉਹੀ ਯਾਤਰਾ ਦੁਬਾਰਾ ਫਿਰ ਚੱਲ ਪਈ। ਔਰ ਇੱਕ ਸਮੇਂ ਦੀ ਪਤਾ ਨਹੀਂ ਕਿੰਨੇ ਕੁ ਯੁੱਗਾਂ ਤੋਂ ਚੱਲ ਰਹੀ ਹੈ ਇਹ ਯਾਤਰਾ, ਕਿਤਨੇ ਕੁ ਸਮੇਂ ਤੋਂ ਇਹ ਜੀਵ ਦੀ ਯਾਤਰਾ ਨਿਰੰਤਰ ਚੱਲ ਰਹੀ ਹੈ।
ਤਨਕ ਮਾਤਰ ਸੰਕਟ ਇਹ ਕਹੀ,
ਮਹਾਰਾਜ ਜੀ 5ਵੇਂ ਪਾਤਸ਼ਾਹ ਕਹਿੰਦੇ ਭਾਈ ਗੁਰਦਾਸ ਜੀ, ਇਹ ਅਸੀਂ ਥੋੜੇ ਜਿੰਨੇ ਸੰਕਟ ਦੱਸੇ ਨੇ ਜੀਵ ਦੇ, ਇਹ ਤਾਂ ਥੋੜਾ ਜਿਹਾ ਸੰਖੇਪ ਦੇ ਵਿੱਚ ਹੀ ਦੱਸਿਆ ਕਿ ਇਸ ਜੀਵ ਆਤਮਾ ਨੂੰ ਕਿਹੜੇ ਕਿਹੜੇ ਸੰਕਟ ਦੇ ਵਿੱਚੋਂ ਦੀ ਗੁਜ਼ਰਨਾ ਪੈਂਦਾ ਹੈ।
ਗਿਨੇ ਨਾ ਜਾਏ ਜਿਤਕ ਇਹ ਲਹੇ,
ਜਿੰਨੇ ਦੁੱਖ ਇਸ ਜੀਵ ਨੂੰ ਝੱਲਣੇ ਪੈਂਦੇ ਨੇ ਜਨਮ ਤੋਂ ਲੈ ਕੇ ਫਿਰ ਮਰਨ ਪਰਯੰਤ ਤਾਈ, ਕਹਿੰਦੇ ਉਹ ਵੀ ਨਹੀਂ ਗਿਣੇ ਜਾਂਦੇ। ਜਨਮ ਤੋਂ ਬਾਅਦ ਫਿਰ ਕਿਹੜਾ ਦੁੱਖਾਂ ਦੀ ਲੜੀ ਖਤਮ ਹੋ ਜਾਂਦੀ ਹੈ, ਦੁੱਖ ਦੇ ਭੁੱਖ ਦੇ ਨਾਲ ਰੋਂਦਾ, ਮਾਂ ਆਪਣੀ ਮਰਜ਼ੀ ਨਾਲ ਆ ਕੇ ਦੁੱਧ ਪਿਲਾਵੇ ਤਾਂ ਪਿਲਾਵੇ, ਨਹੀਂ ਤਾਂ ਤੜਫਦਾ ਰਹਿੰਦਾ, ਮਲ ਮੂਤਰ ਉੱਤੇ ਹੀ ਮੰਜੀ ਦੇ ਉੱਤੇ ਉਹਦੇ ਵਿੱਚ ਕਈ ਪ੍ਰਕਾਰ ਦੇ ਕਸ਼ਟ ਨੂੰ ਸਹਾਰਦਾ। ਫਿਰ ਥੋੜਾ ਜਿਹਾ ਵੱਡਾ ਹੁੰਦਾ, ਘਰਦਿਆਂ ਦੀਆਂ ਝਿੜਕਾਂ, ਕਦੇ ਕੋਈ ਹੂਰਾ ਮਾਰਦਾ, ਉੱਚਾ ਸਾਹ ਲੈਣ ਤੋਂ ਵੀ ਰੋਕ ਦਿੰਦੇ ਆ ਕਈ ਵਾਰੀ। ਜਿਵੇਂ ਜਿਵੇਂ ਅੱਗੇ ਚੱਲਿਆ ਜਾਂਦਾ, ਫਿਰ ਦੁੱਖਾਂ ਦੀਆਂ ਲੜੀਆਂ ਹੀ ਸ਼ੁਰੂ ਹੁੰਦੀਆਂ ਚੱਲੀਆਂ ਜਾਂਦੀਆਂ, ਕਿਹੜਾ ਦੁੱਖ ਖਤਮ ਹੋ ਗਿਆ। ਮਹਾਰਾਜ ਜੀ ਕਹਿੰਦੇ ਹਾਲੇ ਤਾਂ ਕੇਵਲ ਸੰਖੇਪ ਮਾਤਰ ਹੀ ਦੱਸੇ ਨੇ, ਜਿੰਨੇ ਦੁੱਖ ਇਸ ਜੀਵ ਨੂੰ ਭੋਗਣੇ ਪੈਂਦੇ ਨੇ ਉਹ ਕਹੇ ਨਹੀਂ ਜਾ ਸਕਦੇ, ਗਿਣੇ ਨਹੀਂ ਜਾ ਸਕਦੇ।
ਯਾਤੀ ਰਚੀ ਇੱਕ ਅਸਬਾਨੀ,
ਇਸ ਕਰਕੇ ਭਾਈ ਗੁਰਦਾਸ ਜੀ ਸਾਡਾ ਚਿੱਤ ਕਰਦਾ ਹੈ ਕਿ ਅਸੀਂ ਕੋਈ ਇਹੋ ਜੀ ਬਾਣੀ ਦੀ ਰਚਨਾ ਕਰੀਏ, ਐਸੀ ਮਹਾਨ ਗੁਰਬਾਣੀ ਦੀ ਰਚਨਾ ਕਰੀਏ,
ਨਿਤ ਜਿਸ ਪਠਤ ਹੋਏ ਅਗਹਾਨੀ,
ਕਿ ਜਿਸ ਬਾਣੀ ਨੂੰ ਪੜ੍ਹ ਕੇ ਸਾਡੇ ਸਿੱਖਾਂ ਦੇ ਜਿਤਨੇ ਵੀ ਪਾਪ ਕਰਮ ਨੇ ਉਹ ਨਸ਼ਟ ਹੋ ਜਾਣ, ਔਰ 24 ਘੰਟਿਆਂ ਦੇ 24,000 ਸਵਾਸ ਸਫਲ ਹੋ ਜਾਣ। ਇੱਕੋ ਬਾਣੀ ਇਹੋ ਜਿਹੀ ਹੋਵੇ ਜਿਸ ਦੀ ਰਚਨਾ ਕਰਕੇ ਅਸੀਂ ਆਪਣੇ ਸਿੱਖਾਂ ਨੂੰ ਦੇਈਏ, ਔਰ ਉਸ ਬਾਣੀ ਨੂੰ ਪੜ੍ਹ ਕੇ ਸੁਣ ਕੇ ਸਾਡੇ ਗੁਰਸਿੱਖਾਂ ਦੇ ਸਾਰੇ ਪਾਪ ਦਗਦ ਹੋ ਜਾਣ।
ਰਿਧੀ ਬਸਾਏ ਕਮਾਵੇ ਜੋਈ,
ਤੇ ਜਿਹੜਾ ਉਸ ਬਾਣੀ ਨੂੰ ਹਿਰਦੇ ਚ ਵਸਾਵੇ ਔਰ ਫਿਰ ਉਸ ਬਾਣੀ ਦੀ ਕਮਾਈ ਕਰੇ,
ਬੌਰ ਨ ਜਨਮ ਮਰਨ ਤਿਸ ਹੋਈ,
ਉਹਨੂੰ ਫਿਰ ਮੁੜ ਕੇ ਜਨਮ ਮਰਨ ਦੇ ਗੇੜਿਆਂ ਚ ਨਹੀਂ ਆਉਣਾ ਪਵੇਗਾ। ਭਾਈ ਗੁਰਦਾਸ ਜੀ ਇਹੋ ਜੀ ਬਾਣੀ ਰਚਾਂਗੇ ਕਿ ਜਿਸ ਬਾਣੀ ਨੂੰ ਹਿਰਦੇ ਚ ਵਸਾ ਕੇ ਜਿਹੜਾ ਗੁਰਮੁਖ ਪਿਆਰਾ ਉਹਦੀ ਕਮਾਈ ਕਰੇਗਾ, ਉਹਨੂੰ ਮੁੜ ਕੇ ਜਨਮ ਮਰਨ ਦੇ ਚੱਕਰਾਂ ਚ ਨਹੀਂ ਆਉਣਾ ਪਵੇਗਾ। ਜਿਸ ਮਨ ਬਸੈ ਸੁਣੈ ਲਾਏ ਪ੍ਰੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਜਨਮ ਮਰਨ ਤਾਂ ਕਾ ਦੁਖ ਨਿਵਾਰੈ। ਉਹਦਾ ਜਨਮ ਮਰਨ ਦਾ ਦੁੱਖ ਹੀ ਕੱਟਿਆ ਜਾਏਗਾ। ਇਹ ਮਹਾਤਮ ਦੱਸਿਆ ਨਾ ਸੁਖਮਣੀ ਸਾਹਿਬ ਦੀ ਬਾਣੀ ਦਾ ਅਖੀਰ ਚ ਮਹਾਰਾਜ ਪੰਜਵੇਂ ਪਾਤਸ਼ਾਹ ਨੇ। ਹਾਂਜੀ,
ਇਤਿਆਦਿਕ ਬੋ ਬਾਕ ਬਿਲਾਸੀ,
ਇਹ ਤਾਂ ਬਹੁਤ ਸਾਰੇ ਬਚਨ ਭਾਈ ਗੁਰਦਾਸ ਜੀ ਨਾਲ ਬੈਠਿਆਂ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਕੀਤੇ।
ਉਪਕਾਰੀ ਗੁਰ ਕੀਨ ਪ੍ਰਕਾਸ਼ੀ,
ਉਪਕਾਰੀ ਸਤਿਗੁਰੂ ਜੀ ਜਦੇ ਜਿਹੜੇ ਸਦਾ ਹੀ ਉਪਕਾਰ ਕਰਦੇ ਆ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਸਦਾ ਹੀ ਪਰ ਉਪਕਾਰ ਕਰਦੇ ਆ ਮਹਾਰਾਜ। ਗੁਣ ਦਾ ਮਤਲਬ ਇੱਥੇ ਆ ਪਰ ਉਪਕਾਰ। ਹਾਂਜੀ,
ਇਤਨੇ ਮੈਂ ਪ੍ਰਭਾਤ ਹੋਏ ਆਈ,
ਅੰਮ੍ਰਿਤ ਵੇਲੇ ਮਹਾਰਾਜ ਜੀ ਬੈਠੇ ਵਿਚਾਰ ਕਰ ਰਹੇ ਸਨ, ਇਹਨੇ ਨੂੰ ਪ੍ਰਭਾਤ ਵੇਲਾ ਹੋ ਗਿਆ।
ਭਇਓ ਪ੍ਰਕਾਸ਼ ਚਿਰੀ ਚੋਚਾਈ,
ਕਹਿੰਦੇ ਪ੍ਰਕਾਸ਼ ਹੋਇਆ, ਚਿੜੀਆਂ ਚੌਕੀਆਂ, ਪੰਛੀ ਬੋਲਣ ਲੱਗੇ,
ਦੋਹਰਾ ਰਾਮ ਤਾਲ ਈਸਾਨ ਦਿਸ਼ ਬੈਠੇ ਗੁਰੂ ਕਿਰਪਾਲ।
ਪਰਮ ਕਿਰਪਾਲੂ ਦਿਆਲੂ ਸਤਿਗੁਰੂ ਜੀ ਗੁਰਦੁਆਰਾ ਰਾਮਸਰ ਸਾਹਿਬ ਵਾਲੇ ਪਾਵਨ ਸਥਾਨ ਤੇ ਰਾਮਸਰ ਸਰੋਵਰ ਦਾ ਜਿਹੜਾ ਪੂਰਬੀ ਉੱਤਰੀ ਬਾਹੀ ਹੈ, ਜਿੱਥੇ ਅੱਜ ਕੱਲ ਆਪ ਜੀ ਦਰਸ਼ਨ ਕਰਦੇ ਹੋ, ਮਹਾਰਾਜ ਜੀ ਦਾ ਸੁੰਦਰ ਛੋਟਾ ਦਰਬਾਰ ਬਣਿਆ ਹੋਇਆ, ਇੱਥੇ ਗੁਰਦੇਵ ਨੇ ਬੈਠ ਕੇ ਸ੍ਰੀ ਸੁਖਮਣੀ ਸਾਹਿਬ ਦੀ ਬਾਣੀ ਰਚੀ ਹੈ। ਉਸ ਪਾਸੇ ਮਹਾਰਾਜ ਜੀ ਬੈਠੇ ਸਨ।
ਰਚਨ ਲਗੇ ਤਬ ਸੁਖਮਨੀ ਦੇ ਸੁਖ ਕਰਤੇ ਨਿਹਾਲ।
ਸਤਿਗੁਰੂ ਜੀ ਬੈਠ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਰਚਨ ਲੱਗੇ ਨੇ। ਐਸੀ ਬਾਣੀ ਸੁਖਮਨੀ ਸਾਹਿਬ ਜਿਹੜੀ ਸੁਖ ਦਿੰਦੀ ਹੈ, ਸੁਖਮਣੀ ਸੁੱਖਾਂ ਦੀ ਮਣੀ, ਐਸੀ ਅੰਮ੍ਰਿਤ ਬਾਣੀ ਜਿਹੜੀ ਸੁੱਖਾਂ ਨੇ ਵੀ ਮੰਨੀ ਹੋਈ ਹੈ ਵੀ ਇਹਦੇ ਤੋਂ ਵੱਧ ਸੁੱਖ ਕਿਤੇ ਨਹੀਂ ਹੈ। ਸੁੱਖਾਂ ਨੇ ਵੀ ਜਿਹਨੂੰ ਮੰਨਿਆ, ਜਿੰਨੇ ਸੰਸਾਰ ਦੇ ਸੁੱਖ ਨੇ ਉਹ ਸੁੱਖ ਵੀ ਮਹਾਰਾਜ ਜੀ ਦੀ ਇਸ ਬਾਣੀ ਨੂੰ ਮੰਨਦੇ ਆ ਵੀ ਇੱਥੋਂ ਸਾਨੂੰ ਸੁੱਖ ਪ੍ਰਾਪਤ ਹੁੰਦਾ, ਸੁੱਖਾਂ ਨੂੰ ਵੀ ਸੁਖਮਣੀ ਚ ਸੁੱਖ ਪ੍ਰਾਪਤ ਹੁੰਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਐਸੀ ਪਾਵਨ ਬਾਣੀ ਖਾਲਸਾ ਜੀ, ਸ੍ਰੀ ਸੁਖਮਣੀ ਸਾਹਿਬ ਦੀ ਬਾਣੀ ਜਿੱਥੇ ਗੁਰੂ ਕੇ ਸਿੱਖ ਪੜ੍ਹਦੇ ਆ ਨਾ, ਹੁਣ ਵਰਤਮਾਨ ਸਮੇਂ ਚ ਪਿੱਛੇ ਵੀ ਵੇਖੀਏ, ਗੁਰਸਿੱਖਾਂ ਤੋਂ ਇਲਾਵਾ ਹਜ਼ਾਰਾਂ ਜਿਹੜੇ ਅਨਮਤਾਂ ਦੇ ਲੋਕ ਨੇ, ਚਾਹੇ ਉਹ ਹਿੰਦੂ ਵੀਰ ਨੇ, ਇੱਥੋਂ ਤੱਕ ਕਿ ਜਿਹੜੇ ਬਹੁਤ ਸਾਰੇ ਮੁਸਲਮਾਨ ਵੀਰ ਵੀ ਨੇ, ਜਿਹੜੇ ਮਹਾਰਾਜ ਜੀ ਦੀ ਇਸ ਪਾਵਨ ਬਾਣੀ ਦਾ ਜਾਪ ਕਰਦੇ, ਇਸ ਪਾਵਨ ਬਾਣੀ ਨੂੰ ਪੜ੍ਹਦੇ। ਪਰ ਮਹਾਰਾਜ ਜੀ ਨੇ ਸੁਖੈਨ ਢੰਗ ਨਾਲ ਰਚੀ ਹੈ ਕਿ ਜਿਸ ਨੂੰ ਪੜ੍ਹਨਾ ਵੀ ਸੁਖਾਲਾ ਹੈ ਤੇ ਸਮਝਣਾ ਵੀ ਸੁਖਾਲਾ ਹੈ। ਤੋ ਬੜੇ ਪਿਆਰੇ ਬਚਨ ਨੇ ਗੁਰਦੇਵ ਦੇ, 24 ਅਸ਼ਟਪਦੀਆਂ ਨੇ, 24 ਸਲੋਕ ਨੇ, ਤੇ ਇਸ ਪਾਵਨ ਬਾਣੀ ਦੇ ਜਾਪ ਨਾਲ 24,000 ਸਵਾਸ ਸਫਲ ਹੋ ਜਾਂਦੇ। ਇੱਕ ਘੰਟਾ ਲੱਗਦਾ ਬਾਣੀ ਪਿਆਰ ਨਾਲ ਪੜ੍ਹੀਏ ਤਾਂ। ਕਈ ਗੁਰਸਿੱਖ ਸਮਾਂ ਨਹੀਂ ਹੁੰਦਾ, ਉਹ ਕਹਿੰਦੇ ਜੀ ਅਸੀਂ ਅੱਧਾ ਪਾਠ ਇੱਕ ਦਿਨ, 12 ਅਸ਼ਟਪਦੀਆਂ ਇੱਕ ਦਿਨ, 12 ਅਗਲੇ ਦਿਨ। ਜਿਹੜੇ ਨਵੇਂ ਨਵੇਂ ਸ਼ੁਰੂਆਤ ਕਰਦੇ ਆ, ਜਦੋਂ ਅਭਿਆਸ ਨਾ ਹੋਵੇ ਉਹਨਾਂ ਨੂੰ, ਉਹਦੇ ਤੇ ਵੀ ਸਮਾਂ ਲੱਗਦਾ। ਕਈ ਗੁਰਸਿੱਖ 6 ਅਸ਼ਟਪਦੀਆਂ ਇੱਕ ਦਿਨ, 4 ਦਿਨਾਂ ਚ ਵੀ ਭੋਗ ਪਾ ਲੈਂਦੇ ਆ ਵੀ ਸਹਿਜੇ ਸਹਿਜੇ। ਤੋ ਜਿਵੇਂ ਜਿਵੇਂ ਅਭਿਆਸ ਬਣ ਜਾਂਦਾ ਫਿਰ ਬਾਣੀ ਸਰਲ ਹੋ ਜਾਂਦੀ ਹੈ, ਤੇ ਫਿਰ ਇੱਕ ਘੰਟੇ ਵਿੱਚ ਹੀ ਇਹਦਾ ਜਾਪ ਹੋ ਜਾਂਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹੈ ਕਿ ਇਹ ਪਾਵਨ ਬਾਣੀ ਅਸੀਂ ਰਚੀਏ। ਗੁਰਦੇਵ ਜੀ ਬੈਠ ਗਏ ਹਨ।
ਚੋ ਭਾਈ ਪ੍ਰਥਮ ਸ਼ਲੋਕ ਗੁਰੂ ਪਗ ਬੰਦੀ,
ਮਹਾਰਾਜ ਜੀ ਨੇ ਪਹਿਲਾ ਸਲੋਕ ਉਚਾਰਨ ਕੀਤਾ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਇੱਕੋ ਅੰਕਾਰ ਸਤਿਗੁਰ ਪ੍ਰਸਾਦ ਸਲੋਕ, ਆਦ ਗੁਰ ਏ ਨਮਹਿ, ਜੁਗਾਦ ਗੁਰ ਏ ਨਮਹਿ, ਸਤਿਗੁਰ ਏ ਨਮਹਿ ਸ੍ਰੀ ਗੁਰਦੇਵ ਏ ਨਮਹਿ ਚਾਰ ਪੰਕਤੀਆਂ ਉਚਾਰੀਆਂ ਸਲੋਕ ਚ। ਇਹਦੇ ਚ ਪਹਿਲੇ ਚਾਰ ਪਾਤਸ਼ਾਹਾਂ ਦਾ ਚਰਨਾਂ ਦਾ ਮੰਗਲ ਕੀਤਾ ਗੁਰੂ ਅਰਜਨ ਸਾਹਿਬ ਨੇ। ਆਦਿ ਗੁਰ ਏ ਨਮਹਿ, ਆਦਿ ਮਤਲਬ ਪਹਿਲੇ ਗੁਰੂ, ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਤੇ ਨਮਹਿ ਨਮਸਕਾਰ ਹੈ, ਉਹਨਾਂ ਨੂੰ ਮੇਰੀ ਨਮਾਮ ਹੈ। ਜੁਗਾਦ ਗੁਰ ਏ ਨਮਹਿ, ਜੁਗਾਦ ਮਤਲਬ ਦੋ, ਜੁਗਾਦ ਦਾ ਮਤਲਬ ਦੂਜੇ ਸਤਿਗੁਰੂ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਮੇਰੀ ਨਮਸਕਾਰ ਹੈ। ਫਿਰ ਤੀਸਰੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਨੂੰ ਮੇਰੀ ਨਮਸਕਾਰ ਹੈ। ਫਿਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਨੂੰ ਨਮਸਕਾਰ ਕਰਕੇ ਮੈਂ ਇਸ ਪਾਵਨ ਬਾਣੀ ਦੀ ਆਰੰਭਤਾ ਕਰਦਾ। ਫਿਰ ਅੱਗੇ ਅਸ਼ਟਪਦੀ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ ਤਨ ਮਾਹੇ ਮਿਟਾਵੋ, ਸਿਮਰੋ ਜਾਸ ਬਸੰਬਰ ਏਕ, ਨਾਮ ਜਪਦਿਆ ਗਣਤ ਅਨੇਕ। ਸਿਮਰਨ ਦੀ ਮਹਿਮਾ ਕਿ ਪਰਮੇ, ਕਿਉਂਕਿ ਸੁਖਮਣੀ ਹੈ ਨਾ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਪਾਤਸ਼ਾਹ ਕਹਿੰਦੇ ਸੁਖਮਣੀ ਕੀ ਹੈ? ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਸੁਖਮਣੀ ਹੈ। ਹੁਣ ਜਿਹੜਾ ਉਹਨੂੰ ਸਿਮਰੇਗਾ ਸੁਖੀ ਹੋਵੇਗਾ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਇਹ ਭਾਈ ਮਨ ਕਰਕੇ ਵੀ ਸਿਮਰੋ, ਵਾਹਿਗੁਰੂ ਵਾਹਿਗੁਰੂ, ਬਚਨ ਕਰਕੇ ਵੀ ਸਿਮਰੋ ਵਾਹਿਗੁਰੂ ਵਾਹਿਗੁਰੂ, ਕਰਮ ਕਰਕੇ ਵੀ ਸਿਮਰੋ। ਜਿਹੜੇ ਸਿਮਰੋ ਸਿਮਰਨਗੇ ਉਹਨਾਂ ਨੂੰ ਸੁੱਖ ਪ੍ਰਾਪਤ ਹੋਵੇਗਾ। ਕਲ ਕਲੇਸ਼ ਤਨ ਮਾਹੇ ਮਿਟਾਵੋ, ਕਲੇਸ਼ ਕੱਲ ਜਿਹੜੇ ਕਲਯੁਗ ਦੇ ਕਲੇਸ਼ ਨੇ ਉਹ ਬਾਹਰ ਨਹੀਂ ਹਨ, ਉਹ ਇਸ ਸਾਡੇ ਤਨ ਵਿੱਚ ਹੀ ਨੇ। ਕਹਿੰਦੇ ਇਸ ਤਨ ਚੋਂ ਮਿਟ ਜਾਣਗੇ, ਜਦੋਂ ਜਿੱਥੇ ਸਿਮਰਨ ਹੋਵੇਗਾ ਉੱਥੇ ਕੱਲ ਕਲੇਸ਼ ਨਹੀਂ ਰਹਿਣਗੇ। ਉੱਥੇ ਹਿਰਦੇ ਚੋਂ ਜਿੰਨੇ ਕਲੇਸ਼ ਨੇ, ਕਲਾ ਕਲੇਸ਼ ਨੇ, ਦੁੱਖ ਨੇ, ਉਹ ਮਿਟ ਜਾਣਗੇ, ਨਿਰਵਿਰਤ ਹੋ ਜਾਣਗੇ। ਦੁੱਖ ਤਾਂ ਅੰਦਰ ਹੈ ਨਾ, ਬਾਹਰ ਨਹੀਂ ਹੈ। ਸਾਨੂੰ ਅਸੀਂ ਧਾਰਨਾ ਬਣਾ ਲੈਣੇ ਵੀ ਇਹਦੇ ਕਰਕੇ ਦੁਖੀ ਹਾਂ। ਜਿਹਦੇ ਕਰਕੇ ਧਾਰਨਾ ਬਣਾ ਲਈ ਵੀ ਇਹਦੇ ਕਰਕੇ ਦੁਖੀ ਹਾਂ, ਫਿਰ ਦੁੱਖ ਤਾਂ ਅੰਦਰ ਹੈ ਨਾ, ਉਹ ਦੁੱਖ ਸੁੱਟਦਾ ਨਹੀਂ ਰਿਹਾ ਅੰਦਰ ਨੂੰ। ਉਹ ਦੁੱਖ ਅਸੀਂ ਆਪਣੇ ਅੰਦਰ ਮਹਿਸੂਸ ਕਰ ਰਹੇ ਹਾਂ, ਤੇ ਜਿੱਥੇ ਸਿਮਰਨ ਦੀ ਬਰਕਤ ਹੋਵੇਗੀ ਉੱਥੋਂ ਦੁੱਖ ਚਲਾ ਜਾਏਗਾ ਬਸ। ਫਿਰ ਜਿੱਧਰੋਂ ਜਿਹਦੇ ਵਿੱਚ ਅਸੀਂ ਧਾਰਨਾ ਬਣਾ ਵੀ ਲਈਏ, ਫਿਰ ਉੱਥੋਂ ਦੁੱਖ ਦੁੱਖ ਕਰਕੇ ਆਉਂਦਾ ਹੀ ਨਹੀਂ। ਜਦੋਂ ਸਾਰੇ ਸੰਸਾਰ ਨੂੰ ਮਿੱਤਰ ਰੂਪ ਦੀ ਦ੍ਰਿਸ਼ਟੀ ਨਾਲ ਵੇਖਣ ਲੱਗ ਪਈਏ, ਫਿਰ ਕੋਈ ਵੀ ਦੁਸ਼ਮਣ ਨਹੀਂ ਰਹਿ ਜਾਂਦਾ। ਜੇ ਕੋਈ ਦੂਜਾ ਦੁਸ਼ਮਣੀ ਕਮਾਵੇ ਤੇ ਉਹ ਦੁਸ਼ਮਣੀ ਦਾ ਬੀਜ ਉਹਦੇ ਅੰਦਰ ਹੈ, ਤੁਹਾਡੇ ਤੇ ਕੋਈ ਅਸਰ ਨਹੀਂ। ਤੁਸੀਂ ਤਾਂ ਆਪਣੇ ਅੰਦਰ ਸਾਰਿਆਂ ਨੂੰ ਮਿੱਤਰ ਬਣਾ ਚੁੱਕੇ ਹੋ, ਸੱਜਣ ਬਣਾ ਚੁੱਕੇ ਹੋ, ਤੁਹਾਨੂੰ ਤਾਂ ਨਹੀਂ ਮਹਿਸੂਸ ਹੋਵੇਗੀ ਉਹਦੀ ਦੁਸ਼ਮਣੀ। ਜਦੋਂ ਤੁਹਾਨੂੰ ਦੁਸ਼ਮਣੀ ਦ੍ਰਿਸ਼ਟੀ ਚ ਰਹਿਣੀ ਨਹੀਂ ਅੰਦਰ, ਤੇ ਫਿਰ ਕਿਵੇਂ ਕਿਸੇ ਦੀ ਦੁਸ਼ਮਣੀ ਨਾਲ ਹਿਰਦਾ ਦੁਖੀ ਹੋਵੇਗਾ, ਸਮਾਨ ਬਿਰਤੀ ਬਣ ਜਾਏ। ਤੋ ਸਿਮਰਨ ਦੀ ਬਰਕਤ ਮਹਾਰਾਜ ਜੀ ਨੇ ਦੱਸੀ ਹੈ। ਪ੍ਰਥਮ ਸਲੋਕ ਉਚਾਰ ਕੇ ਚਾਰ ਗੁਰੂ ਸਾਹਿਬਾਨਾਂ ਦੇ ਚਰਨਾਂ ਤੇ ਵੰਦਨਾ ਕੀਤੀ ਹੈ।
ਕੀਨ ਮੰਗਲਾ ਚਰਨ ਬਿਲੰਦੀ,
ਇਹਦੇ ਚ ਸਤਿਗੁਰਾਂ ਨੇ ਪਹਿਲਾਂ ਮੰਗਲਾ ਚਰਨ ਕੀਤਾ, ਚਾਰੇ ਸਤਿਗੁਰਾਂ ਦੇ ਚਰਨ ਮਨਾਏ ਹਨ।
ਪ੍ਰਭ ਸਿਮਰਨ ਕੀ ਮਹਿਮਾ ਫੇਰ,
ਫਿਰ ਪ੍ਰਭੂ ਦੇ ਸਿਮਰਨ ਦੀ ਮਹਿਮਾ ਦੱਸੀ ਸਾਰੀ ਅਸ਼ਟਪਦੀ ਵਿੱਚ।
ਅਸ਼ਟਪਦੀ ਮੈਂ ਰਚੀ ਬਡੇਰ,
ਅਸ਼ਟਪਦੀ ਵਿੱਚ ਮਹਾਰਾਜ ਜੀ ਨੇ ਪਹਿਲੀ ਅਸ਼ਟਪਦੀ ਚ ਸਿਮਰਨ ਦੀ ਵਡਿਆਈ ਦੱਸੀ ਹੈ ਕਿ ਪ੍ਰਭੂ ਦਾ ਸਿਮਰਨ ਸਭ ਤੋਂ ਉੱਚਾ ਹੈ। ਪ੍ਰਭੂ ਦੇ ਸਿਮਰਨ ਦੁਆਰਾ ਨੀਚ ਬੰਦੇ ਵੀ ਉੱਧਰ ਜਾਂਦੇ ਨੇ, ਨੀਵੇਂ ਉੱਚੇ ਹੋ ਜਾਂਦੇ ਨੇ। ਪ੍ਰਭੂ ਦੇ ਸਿਮਰਨ ਦੁਆਰਾ ਗਿਆਨ, ਧਿਆਨ, ਤਤ ਬੁੱਧ ਦੀ ਪ੍ਰਾਪਤੀ ਹੋ ਜਾਂਦੀ ਹੈ। ਪ੍ਰਭੂ ਦੇ ਸਿਮਰਨ ਦੁਆਰਾ ਰਿੱਧੀਆਂ, ਸਿੱਧੀਆਂ, ਬਰਕਤਾਂ ਸਾਰੀਆਂ ਹੀ ਹਾਸਲ ਹੋ ਜਾਂਦੀਆਂ ਨੇ। ਤੋ ਪ੍ਰਭੂ ਸਿਮਰਨ ਚ ਬਹੁਤ ਕੁਝ ਹੈ, ਪ੍ਰਭੂ ਸਿਮਰਨ ਦੀ ਬੜੀ ਵੱਡੀ ਵਡਿਆਈ ਹੈ। ਸਿਮਰਨ ਦੀ ਮਹਿਮਾ ਨੂੰ ਜਾਣਨੇ ਵਾਸਤੇ ਗੌ ਨਾਲ ਧਿਆਨ ਨਾਲ ਇੱਕ ਇੱਕ ਅੱਖਰ ਸ੍ਰੀ ਸੁਖਮਣੀ ਸਾਹਿਬ ਦੀ ਪਹਿਲੀ ਅਸ਼ਟਪਦੀ ਦਾ ਪੜਿਓ। ਨਹੀਂ ਪੜ ਸਕਦੇ ਤਾਂ ਦੁਬਾਰਾ ਦੁਬਾਰਾ ਸੁਣਿਓ, ਇੱਕ ਵਾਰੀ ਨਹੀਂ ਬਾਰ ਬਾਰ ਸੁਣਿਓ ਕਿ ਸਿਮਰਨ ਦੀ ਮਹਿਮਾ ਕਿੱਡੀ ਵੱਡੀ ਹੈ, ਕਿੱਡਾ ਵੱਡਾ ਮਹਾਤਮ ਸਤਿਗੁਰੂ ਜੀ ਨੇ ਸਿਮਰਨ ਦਾ ਦੱਸਿਆ ਹੈ। ਪ੍ਰਭ ਕੈ ਸਿਮਰਨ ਗਿਆਨ, ਧਿਆਨ, ਤਤ ਬੁੱਧ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨਵ ਨਿਧ, ਰਿੱਧੀਆਂ ਸਿੱਧੀਆਂ ਸਾਰਾ ਕੁਝ ਹੀ ਸਿਮਰਨ ਵਿੱਚ ਹੀ ਹੈ। ਤੋ ਐਸੇ ਸਿਮਰਨ ਦੀ ਭਾਰੀ ਮਹਿਮਾ ਗੁਰਦੇਵ ਨੇ ਪਹਿਲੀ ਅਸ਼ਟਪਦੀ ਵਿਚ ਰਚੀ ਹੈ।
ਨਾਮ ਮਹਾਤਮ ਮੈਦ ਮਹਾਨਾ,
ਨਾਮ ਦਾ ਵੱਡਾ ਭਾਰੀ ਮਹਾਤਮ ਸਤਿਗੁਰੂ ਜੀ ਨੇ ਦੱਸਿਆ, ਹਰੀ ਨਾਮ ਦੀ ਵੱਡੀ ਭਾਰੀ ਮਹਿਮਾ ਦਰਸਾਈ ਹੈ।
ਬਹੁ ਵਿਧ ਸੋ ਸਤਿਗੁਰੂ ਬਖਾਨਾ,
ਬਹੁ ਪ੍ਰਕਾਰ ਨਾਲ ਕਈ ਵੇਰੀ ਬਾਰ ਬਾਰ ਇੱਕੋ ਗੱਲ ਨੂੰ ਮਹਾਰਾਜ ਜੀ ਨੇ ਕਈ ਵੇਰੀ ਵਿਸਥਾਰ ਦੇ ਨਾਲ ਸਮਝਾਇਆ ਹੈ।
ਬ੍ਰਹਮ ਗਿਆਨੀ ਉਰ ਭਗਤ ਵੈਰਾਗੀ,
ਫਿਰ ਪਾਤਸ਼ਾਹ ਨੇ ਅੱਗੇ ਜਾ ਕੇ ਹੋਰ ਬੇਅੰਤ ਭਾਵ ਸੁਖਮਣੀ ਸਾਹਿਬ ਚ ਪ੍ਰਗਟ ਕੀਤੇ ਆ। ਦੀਨ ਦਰਦ ਦੁਖ ਭੰਜਨਾ, ਘੜ ਘੜ ਨਾਥ ਅਨਾਥ, ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੁਜਸ ਨਾਹੀ ਹਰ ਹਰੇ ਨਾਨਕ ਨਾਮ ਨਾਮ ਦੀ ਮਹਿਮਾ। ਤੀਸਰੀ ਅਸ਼ਟਪਦੀ ਵਿਚ ਵੀ ਕਈ ਨਿਰਗੁਣ ਆ ਰਹੇ ਆਨੇ ਆ। ਸੋ ਪ੍ਰਭ ਸਦਾ ਸੰਭਾਲ, ਮਹਿਮਾ ਪਾਤਸ਼ਾਹ ਦੱਸੀ ਜਾਂਦੇ ਆ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਹੰਗ ਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਮਹਿਮਾ ਦੱਸਦੇ, ਫਿਰ ਬ੍ਰਹਮ ਗਿਆਨੀ ਦੀ ਵਡਿਆਈ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ। ਬ੍ਰਹਮ ਗਿਆਨੀਆਂ ਦੀ ਮਹਿਮਾ ਦੱਸੀ, ਸਾਧੂਆਂ ਦੀ ਮਹਿਮਾ ਦੱਸੀ, ਅਗਮ ਅਗਾਧ ਪਾਰ ਬ੍ਰਹਮ ਸੋਏ। ਹਾਂਜੀ,
ਸਾਧ ਸੰਗਤ ਜਿਨ ਕੀ ਲਿਵ ਲਾਗੀ,
ਸਾਧ ਸੰਗਤ ਦੀ ਵਡਿਆਈ ਦੱਸੀ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਸਾਧੂਆਂ ਦੀ ਮਹਿਮਾ ਕਿੱਡੀ ਵੱਡੀ ਦੱਸੀ ਗੁਰਦੇਵ ਨੇ, ਕਿ ਸਾਧ ਕੈ ਸੰਗ ਨਹੀਂ ਕਛ ਕਾਲ, ਨਹੀਂ ਕਿਛ ਕਾਲ। ਕਹਿੰਦੇ ਘਾਲਣਾ ਵੀ ਨਹੀਂ ਘਾਲਣੀ ਪੈਂਦੀ, ਜੇ ਸਾਧੂਆਂ ਦੀ ਸੰਗਤ ਕਰਨ ਸੰਗਤ ਹੀ ਕਰੀਏ ਇਹੀ ਘਾਲਣਾ। ਇਹ ਘਾਲਣਾ ਘਾਲ ਕੇ ਹੋਰ ਘਾਲਣਾ ਦੀ ਵੀ ਨਹੀਂ ਲੋੜ ਪੈਂਦੀ, ਉਹਨਾਂ ਦੇ ਦਰਸ਼ਨ ਕੀਤਿਆਂ ਹੀ ਮਨ ਨਿਹਾਲ ਹੋ ਜਾਂਦਾ, ਖੇੜੇ ਚ ਆ ਜਾਂਦਾ, ਸਾਧੂਆਂ ਦੇ ਦੀਦਾਰ ਕੀਤਿਆਂ ਭਜਨ ਚੇਤੇ ਆ ਜਾਂਦਾ ਪਰਮੇਸ਼ਰ ਦਾ। ਤੋ ਸਾਧੂਆਂ ਦੇ ਮਹਿਮਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਫਿਰ ਬ੍ਰਹਮ ਗਿਆਨੀ ਦੀ ਵਡਿਆਈ ਉਹ ਪਾਤਸ਼ਾਹ ਜੀ ਨੇ ਆਪਣੀ ਪਾਵਨ ਬਾਣੀ ਚ ਕਹੀ ਹੈ। ਖਾਲਸਾ ਜੀ, ਅੱਜ ਵਰਤਮਾਨ ਦੇ ਸਮੇਂ ਚ ਸਤਿਪੁਰਖਾਂ ਸਾਧੂਆਂ ਦੀ ਨਿੰਦਾ ਕੀਤੀ ਜਾਂਦੀ ਹੈ। ਅਖੇ ਜੀ, ਬ੍ਰਹਮ ਗਿਆਨੀ ਤਾਂ ਕੇਵਲ ਗੁਰੂ ਸਾਹਿਬ ਨੇ। ਖਾਲਸਾ ਜੀ, ਸਤਿਗੁਰੂ ਜੀ ਨੇ ਅਸ਼ਟਪਦੀ ਵਿੱਚ ਸਾਰੀ ਬ੍ਰਹਮ ਗਿਆਨੀ ਦੀ ਮਹਿਮਾ ਦੱਸੀ ਹੈ। ਬ੍ਰਹਮ ਗਿਆਨੀ ਗੁਰਦੇਵ ਤਾਂ ਬ੍ਰਹਮ ਗਿਆਨੀ ਬਣਾਉਂਦੇ ਵੀ ਹੈ, ਆਪ ਤਾਂ ਉਹ ਹੈ ਨਹੀਂ, ਪਰ ਬ੍ਰਹਮ ਦਾ ਗਿਆਨ ਸਤਿਗੁਰੂ ਜੀ ਦੇ ਘੇਰਦੇ ਚ ਏਦਾਂ ਸਾਕਸ਼ਾਤਕਾਰ ਕਰ ਦਿੰਦੇ ਬ੍ਰਹਮ ਦਾ ਗਿਆਨ, ਜਿਵੇਂ ਹੱਥ ਦੀ ਤਲੀ ਤੇ ਧਰਿਆ ਔਲਾ ਸਾਹਮਣੇ ਦਿਸਦਾ ਹੈ, ਏਦਾਂ ਆਪਣੇ ਸੇਵਕ ਦੇ ਹਿਰਦੇ ਚ ਬ੍ਰਹਮ ਗਿਆਨ ਉਜਾਗਰ ਕਰ ਦਿੰਦੇ। ਕਿੰਨੇ ਕਿੰਨੇ ਨਾਬਰ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਨਹੀਂ ਹਨ, ਉਹਨਾਂ ਨੂੰ ਸਾਰੀ ਸੰਗਤ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਕਹਿ ਕੇ ਸੰਬੋਧਨ ਕਰਦੀ ਹੈ। ਤੋ ਬੜੇ ਬੜੇ ਨਾਮ ਰਸੀਏ ਗੁਰਸਿੱਖ ਨੇ, ਬ੍ਰਹਮ ਗਿਆਨੀ ਦੀ ਬੜੀ ਵੱਡੀ ਭਾਰੀ ਵਡਿਆਈ ਉਹ ਗੁਰਦੇਵ ਜੀ ਨੇ ਇਸ ਪਾਵਨ ਬਾਣੀ ਚ ਕਹੀ ਹੈ।
ਕਹਿਓ ਮਹਾਤਮ ਅਤ ਤਿਨ ਕੀਰਾ,
ਮਹਾਰਾਜ ਜੀ ਨੇ ਬੜਾ ਵੱਡਾ ਭਾਰੀ ਮਹਾਤਮ ਤਿਨਾਂ ਦਾ ਕਿਹਾ ਹੈ।
ਸੰਤਨ ਰਿਪ ਕੋ ਕਸ਼ਟ ਬਡੀਰਾ,
ਖਾਲਸਾ ਜੀ ਬਾਰਵੀਂ ਅਸ਼ਟਪਦੀ ਜਦੋਂ ਪੜ੍ਹੀਏ ਨਾ, ਤੇ ਜਿਹੜਾ ਹੰਕਾਰ ਨਹੀਂ ਹੁੰਦਾ ਸਾਡੇ ਹਿਰਦੇ ਚ, ਮਹਾਂਪੁਰਖ ਕਹਿੰਦੇ ਵੀ ਜਦੋਂ ਤੁਹਾਨੂੰ ਹੰਕਾਰ ਜਾਪੇ ਨਾ ਹਿਰਦੇ ਚ ਵੀ ਮੇਰੇ ਵਰਗਾ ਨਹੀਂ ਕੋਈ, ਉਦੋਂ ਬੜੇ ਗੌਹ ਨਾਲ ਅੱਖਰ ਅੱਖਰ ਦੀ ਵਿਚਾਰ ਕਰਕੇ ਸੁਖਮਣੀ ਸਾਹਿਬ ਦੀ ਬਾਰਵੀਂ ਅਸ਼ਟਪਦੀ ਪੜ੍ਹਿਆ ਕਰੋ। ਜਿੰਨਾ ਹੰਕਾਰ ਹੈ ਸਾਰਾ ਹੀ ਦੂਰ ਹੋ ਜਾਏਗਾ। ਸੁਖੀ ਵਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਹੰਕਾਰੀਆ ਨਾਨਕ ਗਰਭ ਗਲੇ। ਹੰਕਾਰ ਚ ਗਲ ਗਏ ਬਹੁਤ ਲੋਕ, ਉਹਦੇ ਚ ਪਾਤਸ਼ਾਹ ਨੇ ਬੜੇ ਸਪਸ਼ਟ ਲਫ਼ਜ਼ਾਂ ਚ ਹੰਕਾਰ ਨੂੰ ਖੰਡਿਆ। ਫਿਰ ਸੰਤ ਜਨਾਂ ਦੀ ਮਹਿਮਾ, ਸੰਤ ਸਰਨ ਜੋ ਜਨ ਪਰ ਸੋ ਜਨ ਉਧਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ। ਨਾਮ ਦੀ ਮਹਿਮਾ ਦੇ ਨਾਲ ਨਾਲ ਸੰਤ ਜਨਾਂ ਦੀ ਵਡਿਆਈ ਕਹੀ ਹੈ। ਤੋ ਸੰਤਾਂ ਦੀ ਵਡਿਆਈ ਪਾਤਸ਼ਾਹ ਨੇ ਵਰਣਨ ਕੀਤੀ ਹੈ।
ਨਿਰਗੁਣ ਆਪ ਸਰਗੁਣ ਪੀਓਈ,
ਪਾਤਸ਼ਾਹ ਅੱਗੇ ਦਿਸਦੇ ਵੀ ਨਿਰਗੁਣ ਆਰ ਅਕਾਲ ਪੁਰਖ ਪਰਮੇਸ਼ਰ ਨਿਰਗੁਣ ਵੀ ਆਪ ਹੈ, ਸਰਗੁਣ ਵੀ ਆਪ ਹੈ। ਸਰਗੁਣ ਨਿਰਗੁਣ ਨਿਰੰਕਾਰ ਦੋਵੇਂ ਸਰੂਪ ਉਹਦੇ ਆਪਣੇ ਹੀ ਨੇ, ਨਿਰਗੁਣ ਸਰੂਪ ਵੀ ਨਿਰਗੁਣ ਆਪ ਸਰਗੁਣ ਵੀ ਉਹੀ, ਨਿਰਗੁਣ ਸਰੂਪ ਵੀ ਆਪ ਹੈ ਤੇ ਸਰਗੁਣ ਸਰੂਪ ਵੀ ਉਹੀ ਹੈ।
ਕਲਾ ਤਾਰ ਜਿਨ ਸਗਲੀ ਮੋਈ,
ਜਦੋਂ ਨਿਰਗੁਣ ਸਰਗੁਣ ਰੂਪ ਵਿੱਚ ਵਰਤਿਆ ਤੇ ਸਰਗੁਣ ਰੂਪ ਵਿੱਚ ਉਹਨੇ ਆਪਣੀ ਕਲਾ ਧਾਰੀ, ਤੇ ਆਪਣੀ ਕਲਾ ਧਾਰ ਕੇ ਸਾਰੀ ਪ੍ਰਕਿਰਤੀ ਨੂੰ ਸਾਰੇ ਜਗਤ ਨੂੰ ਮੋਹ ਲਿਆ। ਆਪਣੀ ਮਾਇਆ ਰੂਪੀ ਕਲਾ ਨੂੰ ਧਾਰਨ ਕਰਕੇ सारे जगत नूं मोह लिया। इस तरह निर्गुण ते सरगुण स्वरूप दा वर्णन कीता।
तत्वं मसी बाक ए पाखा,
पातशाह जी ने तत्वं असी भाव तू ही ब्रह्म रूप है, ए ज्ञान ए सोझी गरीब नवाज पंजवे पातशाह ने इस बाणी च सानू कही।
इम श्रुति सार आन सब राखा,
जेड़ा सार है ना ब्रह्म विद्या दा, ब्रह्म विद्या दा जेड़ा निचोड़ है, ओ गरीब नवाज पातशाह जी ने श्री सुखमणी साहब जी दी बाणी च रचिया है।
कर सुखमणी अंत में आपू,
एदा सारी पावन बाणी सुखमणी साहब जी दी रच के अखीर विच
कयो महात्म अधिक प्रतापू,
महाराज जी ने इस पावन बाणी दा फिर महात्म दसिया कि इस सुखमणी साहब नूं पढ़न दा सुनन दा महात्म की है। जिस मन बसै सुनै लाए प्रीत, तिस जन आवै हर प्रभ चीत, जन्म मरण ताका दुख निवारै, दुलभ देहे तत्काल उधारै। इहदा महात्म दस्या फिर सतगुरु सच्चे पातशाह ने सुखमणी साहब दी पावन बाणी नूं पढ़न ते सुनन दा।
सब ते ऊच पाए अस्थान,
महाराज जी कहिंदे उहनूं सब तों उच्चा स्थान प्राप्त हुंदा जिहड़ा इस पावन बाणी नूं पढ़दा सुणदा है। सब ते ऊच, सब तो उच्चा यानी कि श्रेष्ठ आसन, सब तो उच्चा स्थान है अकाल पुरख दे स्वरूप दी अभेदता। आखो सतनाम
श्री वाहिगुरु।
संसार च बड़े बड़े उच्चे रुतबिया वाले भी होणगे, बड़ियां बड़ियां वड्डियां पदवियां वाले, पर जिड्डी वड्डी पदवी इंद्र दी आ इन्नी तां नहीं किसे दी होणी। राजा इंद्र धरती ते कोई एड्डी पदवी वाला तां नहीं है, ਉਹਦਾ ਕਿੱਡਾ ਵੱਡਾ ਰਾਜ ਹੋਵੇਗਾ ਜਿਹੜਾ 33 ਕਰੋੜ ਦੇਵਤਿਆਂ ਦਾ ਰਾਜ ਆ। ਫਿਰ ਇੰਦਰ ਦੀ ਪਦਵੀ ਤੋਂ ਉੱਚੀ ਪਦਵੀ ਕਿੰਨੇ ਕਿੰਨੇ ਦੇਵ ਸ਼ਕਤੀਆਂ ਨੇ, ਹੋਰ ਬ੍ਰਹਮਾ ਜੀ ਦੀ ਸ਼ਕਤੀ ਹੈ, ਸ਼ਿਵ ਦੀ ਹੈ, ਵਿਸ਼ਨੂੰ ਦੀ ਹੈ। ਇਹਨਾਂ ਸਾਰੀਆਂ ਸ਼ਕਤੀਆਂ ਤੋਂ ਸਭ ਤੋਂ ਉੱਚੀ ਸ਼ਕਤੀ ਜੋ ਸਭ ਤੋਂ ਉੱਚਾ ਹੈ ਉਹ ਕੌਣ ਹੈ? ਉਹ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਵਰ ਹੈ। ਹੁਣ ਜਿਹੜਾ ਸੁਖਮਣੀ ਸਾਹਿਬ ਪੜ੍ਹੇਗਾ, ਸੁਣੇਗਾ, ਵਿਚਾਰੇਗਾ, ਇਹਨੂੰ ਆਪਣੇ ਹਿਰਦੇ ਚ ਵਸਾਵੇਗਾ, ਉਸ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਚ ਭੇਦ ਹੋ ਕੇ ਉੱਚਾ ਹੋ ਜਾਏਗਾ। ਐਸੀ ਉੱਚੀ ਪਦਵੀ।
ਸਤਿ ਸ੍ਰੀ ਅਕਾਲ।
ਕਿਉਂਕਿ ਬ੍ਰਹਮ ਰੂਪ ਹੀ ਹੋ ਜਾਏਗਾ ਜਦੋਂ ਬ੍ਰਹਮ ਨੂੰ ਧਿਆਵੇਗਾ। ਹੁਣ ਉਸ ਤੋਂ ਉੱਚੀ ਪਦਵੀ ਤਾਂ ਹੈ ਹੀ ਨਹੀਂ ਕਿਸੇ ਦੀ। ਇੱਥੇ ਦੱਸ ਰਹੇ ਨੇ ਸਭ ਤੇ ਊਚ ਪਾਏ ਅਸਥਾਨਾ, ਉਹਨੂੰ ਸਭ ਤੋਂ ਉੱਚਾ ਸਥਾਨ ਪਰਮੇਸ਼ਰ ਦੇ ਸਰੂਪ ਦੀ ਅਭੇਦਤਾ ਦਾ ਜਿਹੜਾ ਸਥਾਨ ਹੈ ਉਹ ਪ੍ਰਾਪਤ ਹੋ ਜਾਵੇਗਾ।
ਨਿਤ ਪਾਠਕ ਮਿਟ ਆਵਨ ਜਾਨ,
ਜਿਹੜਾ ਰੋਜ਼ ਪੜ੍ਹੇਗਾ ਸੁਖਮਣੀ ਸਾਹਿਬ, ਨਿਤ ਪਾਠਕ ਜਿਹੜਾ ਨਿਤਨੇਮ ਨਾਲ ਪੜ੍ਹੇਗਾ। ਸਾਡਾ ਨਿਤਨੇਮ ਜਿਉਂ ਘਟਦਾ ਘਟਦਾ ਬਹੁਤ ਘਟ ਗਿਆ। ਕਹਿੰਦੇ ਭਾਈ ਪੁਰਾਤਨ ਗੁਰਸਿੱਖ ਸੁਖਮਣੀ ਸਾਹਿਬ ਵੀ ਰੋਜ਼ ਪੜ੍ਹਦੇ, ਹੁਣ ਵੀ ਹੈਣ ਜਿਹੜੇ ਰੋਜ਼ਾਨਾ ਸੁਖਮਣੀ ਸਾਹਿਬ ਦਾ ਪਾਠ ਕਰਦੇ, ਪੰਜ ਬਾਣੀਆਂ ਦੇ ਨਾਲ ਨਾਲ ਸੁਖਮਣੀ ਸਾਹਿਬ ਵੀ ਪੜ੍ਹਦੇ। ਕੋਈ ਦੋ ਦੋ ਪਾਠ, ਪੰਜ ਪੰਜ ਪਾਠ, ਦਸ ਦਸ ਪਾਠ ਕਰਨ ਵਾਲੇ ਵੀ ਗੁਰਮੁਖ ਨੇ। ਮਹਾਰਾਜ ਜੀ ਕਹਿੰਦੇ ਜਿਹੜੇ ਨਿਤ ਸੁਖਮਣੀ ਸਾਹਿਬ ਪੜ੍ਹਨਗੇ ਉਹਨਾਂ ਦਾ ਆਵਾਗੌਣ ਮਿਟ ਜਾਏਗਾ, ਉਹਨਾਂ ਨੂੰ ਜਨਮ ਮਰਨ ਦੇ ਚੱਕਰਾਂ ਚ ਨਹੀਂ ਆਉਣਾ ਪਵੇਗਾ। ਨਿਤ ਸੁਖਮਣੀ ਸਾਹਿਬ ਪੜ੍ਹ ਕੇ ਗੁਰਬਾਣੀ ਚ ਆਪਣੀ ਸੁਰਤ ਜੋੜਨਗੇ, ਉਹ ਆਵਾਗੌਣ ਤੋਂ ਰਹਿਤ ਹੋ ਜਾਣਗੇ।
ਮੈਂ ਮੈਂ ਮਾਂ ਕਿਆ ਕਰਵ ਬਖਾਨੀ,
ਮਾਂ ਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਇਸ ਪਾਵਨ ਬਾਣੀ ਦੀ ਮਹਿਮਾ ਕਿੱਥੋਂ ਤੱਕ ਵਰਣਨ ਕਰਕੇ ਕਹਿ ਸਕਦਾ। ਮੇਰੀ ਤੁੱਛ ਜੀ ਬੁੱਧੀ ਹੈ, ਮੈਂ ਆਪਣੀ ਤੁੱਛ ਬੁੱਧੀ ਨਾਲ ਇਸ ਪਾਵਨ ਬਾਣੀ ਦਾ ਮਹਾਤਮ ਉਹ ਕਿੱਥੋਂ ਤੱਕ ਕਹਿ ਕੇ ਵਰਣਨ ਕਰ ਸਕਦਾ ਹਾਂ।
ਗੁਰ ਸਰਬਗ ਕਈ ਜੋ ਮਹਾਨੀ,
ਸਤਿਗੁਰੂ ਜੀ ਨੇ ਆਪ ਕਹੀ ਹੈ ਇਹਦੀ ਮਹਿਮਾ। ਕਹਿੰਦੇ ਮੈਂ ਹੁਣ ਕੀ ਮਹਿਮਾ ਕਵਾਂ ਸੁਖਮਣੀ ਸਾਹਿਬ ਦੀ, ਮੇਰੀ ਬੁੱਧੀ ਕੀ ਹੈ? ਜਦੋਂ ਖੁਦ ਗੁਰੂ ਅਰਜਨ ਦੇਵ ਸਾਹਿਬ ਨੇ ਆਪ ਇਸ ਪਾਵਨ ਬਾਣੀ ਦਾ ਮਹਾਤਮ ਇਹਦੀ ਮਹਿਮਾ ਸੁਖਮਣੀ ਸਾਹਿਬ ਦੀ ਅਖੀਰਲੀਆਂ ਪੰਕਤੀਆਂ ਚ ਕਹੀ ਹੈ।
ਪ੍ਰਾਤ ਸਮੇਂ ਇੱਕ ਮਨ ਕਰ ਪਾਠ,
ਜਿਹੜੇ ਪ੍ਰੇਮ ਤੇ ਸਹਿਤ, ਪ੍ਰਾਤ ਯਾਨੀ ਕਿ ਸਵੇਰੇ, ਸੁਖਮਣੀ ਸਾਹਿਬ ਦੀ ਬਾਣੀ ਕਦੇ ਵੀ ਪੜ੍ਹੀ ਜਾ ਸਕਦੀ ਹੈ, ਦਿਨ ਚ ਚਾਹੇ ਰਾਤ ਨੂੰ ਵੀ ਬਹਿ ਕੇ ਪੜ੍ਹ ਲਓ, ਪਰ ਯਤਨ ਕਰੋ ਜੇ ਸਵੇਰੇ ਸਮਾਂ ਹੋਵੇ। ਕਹਿੰਦੇ ਪ੍ਰਾਤ ਸਮੇਂ ਜਿਹੜੇ ਇੱਕ ਮਨ ਹੋ ਕਰਕੇ ਇਸ ਪਾਵਨ ਬਾਣੀ ਨੂੰ ਪੜ੍ਹਦੇ ਹਨ,
ਮਿੱਟੀ ਪਾਪ ਕ੍ਰਿਤ ਜਾਮ ਸੁਆਠ,
ਅੱਖਾਂ ਪੈਰਾਂ ਚ ਜਿਹੜੇ ਕੀਤੇ ਹੋਏ ਚੇਤ ਅਚੇਤ ਪਾਪ ਨੇ ਉਹ ਸਾਰੀ ਮਿਟ ਜਾਂਦੇ। ਜਿਹੜੇ ਪਿਛਲੇ ਅੱਠਾਂ ਪੈਰਾਂ ਚ ਹੋਏ ਹੈ ਮਨ ਬਚ ਕਰਮ ਕਰਕੇ, ਨਾ ਚਾਹੁੰਦਿਆਂ ਵੀ ਕਈ ਵਾਰੀ ਹੋ ਜਾਂਦੇ ਆ। ਮਹਾਰਾਜ ਜੀ ਕਹਿੰਦੇ ਜਦੋਂ ਇਸ ਪਾਵਨ ਬਾਣੀ ਨੂੰ ਪੜੋਗੇ ਤੇ ਅੱਠੇ ਪਹਿਰਾਂ ਦੇ ਉਹ ਸਾਰੇ ਪਾਪ ਕੱਟੇ ਜਾਣਗੇ। ਪਰ ਐਸਾ ਨਹੀਂ ਮਨ ਚ ਬਣਾ ਕੇ ਵੀ ਠੱਗੀ ਕਰੀ ਜਾਓ, ਝੂਠ ਬੋਲੀ ਜਾਓ, ਆਖੋ ਕੋਈ ਨੀ ਕੱਲ ਨੂੰ ਇੱਕ ਵਾਰੀ ਸੁਖਮਣੀ ਸਾਹਿਬ ਪੜ ਲਾਂਗੇ, ਐਸਾ ਨਹੀਂ। ਹਾਂ ਅਚੇਤ ਰੂਪ ਵਿੱਚ ਵੀ ਬਹੁਤ ਗੁਨਾਹ ਹੋ ਜਾਂਦੇ ਮਨ ਚ, ਸਾਰੇ ਦਿਨ ਚ ਖਰੇ ਕਿੰਨੇ ਕੁ ਖਿਆਲ ਮਾੜੇ ਆ ਜਾਂਦੇ ਆ, ਉਹ ਵੀ ਤਾਂ ਪਾਪ ਹੀ ਨੇ ਨਾ। ਮਾੜਾ ਫੁਰਨਾ ਆਉਣਾ, ਮਾੜਾ ਖਿਆਲ ਆਉਣਾ, ਇਹ ਵੀ ਪਾਪ ਹੈ। ਹੁਣ ਉਹ ਪਾਪ ਕਿਵੇਂ, ਇਹਨੂੰ ਨਰ ਅਚੇਤ ਪਾਪ ਤੇ ਡਰ ਰਹੇ, ਇਹ ਅਚੇਤ ਪਾਪ ਨੇ ਵੀ ਜੇ ਅਸੀਂ ਨਾ ਚਾਹੁੰਦਿਆਂ ਹੋਇਆਂ ਵੀ ਬਦੋ ਬਦੀ ਹੋ ਜਾਂਦੇ। ਜਦੋਂ ਸੁਖਮਣੀ ਸਾਹਿਬ ਪਾਤਸ਼ਾਹ ਕਹਿੰਦੇ ਪੜੋਗੇ ਤੇ ਅੱਠੇ ਪਹਿਰਾਂ ਦੇ ਜਿਤਨੇ ਅਚੇਤ ਪਾਪ ਨੇ ਇਹ ਸਾਰੇ ਕੱਟੇ ਜਾਣਗੇ। ਇੱਕ ਅਚੇਤ ਪਾਪ ਹੁੰਦੇ ਜਿਹੜੇ ਸੋਤੇ ਸਿੱਧ ਨਾ ਚਾਹੁੰਦਿਆਂ ਹੋ ਜਾਣ, ਇੱਕ ਚੇਤ ਪਾਪ ਹੁੰਦੇ ਵੀ ਜਿਹੜੇ ਜਾਣ ਬੁੱਝ ਕੇ ਕੀਤੇ ਜਾਣ ਮਿਥ ਕੇ, ਉਹਨਾਂ ਨੂੰ ਕਿਲਵਿਖ ਕਹਿੰਦੇ ਆ। ਜਾਣ ਕੇ ਕਰਨਾ, ਜਾਣ ਕੇ ਮਿਥ ਕੇ ਪਾਪ ਕਰਨਾ, ਤੋ ਅਚੇਤ ਪਾਪ ਸੁੱਤੇ ਸਿੱਧ ਹੋ ਜਾਂਦੇ ਆ। ਕਈ ਵਾਰੀ ਕਿਸੇ ਧਰਮ ਸਥਾਨ ਤੇ ਜਾਂਦਿਆਂ ਮਾੜਾ ਫੁਰਨਾ ਧਰਮ ਸਥਾਨ ਤੇ ਹੀ ਆ ਗਿਆ, ਉਹ ਵੀ ਤਾਂ ਪਾਪ ਹੈ। ਨਾ ਚਾਹੁੰਦਿਆਂ ਹੋਇਆ ਵੀ ਮਾੜਾ ਖਿਆਲ ਆ ਗਿਆ, ਕਿਸੇ ਪ੍ਰਤੀ ਹੀਣ ਭਾਵ ਆ ਗਿਆ। ਮੰਨ ਲਓ ਗੁਰੂ ਘਰ ਵਿੱਚ ਕੋਈ ਜਿਹਦੇ ਨਾਲ ਸਾਡੀ ਬਣਦੀ ਨਹੀਂ ਉਹ ਹੀ ਦਿਸ ਗਿਆ, ਤੇ ਇੱਕਦਮ ਮਨ ਦੇ ਵਿੱਚ ਆ ਗਿਆ ਵੀ ਇਹ ਕਿੱਥੇ ਫਿਰਦਾ ਹੈ, ਤਾਂ ਉਹ ਵੀ ਪਾਪ ਹੈ ਨਾ। ਆ ਗਿਆ ਪਰ ਹੁਣ ਕਰੀਏ ਕਿ ਹੋ ਤਾਂ ਗਿਆ ਪਾਪ, ਉਹਦੀ ਨਿਰਵਿਰਤੀ ਮਹਾਰਾਜ ਜੀ ਕਹਿੰਦੇ ਸੁਖਮਣੀ ਸਾਹਿਬ ਦੀ ਬਾਣੀ ਦੁਆਰਾ ਹੋਵੇਗੀ। ਪਰ ਅੱਗੇ ਤੋਂ ਸੁਚੇਤ ਰਹੋ ਵੀ ਅੱਗੇ ਤੋਂ ਨਾ ਐਸਾ ਹੋਵੇ, ਜਿਹਦੇ ਨਾਲ ਨਹੀਂ ਬਣਦੀ ਇਹਦਾ ਮਤਲਬ ਗੁਰੂ ਘਰ ਚ ਦਿਸ ਜੇ, ਉੱਥੇ ਉਹਦੇ ਪ੍ਰਤੀ ਮਨ ਚ ਇਹੀ ਭਾਵਨਾ ਹੋਵੇ ਗੁਰੂ ਕੀ ਸੰਗਤ ਹੈ, ਸਤਿਗੁਰਾਂ ਦੀ ਸੰਗਤ ਹੈ, ਵੈਰ ਵਿਰੋਧ ਦਾ ਭਾਵ ਹੋਣਾ ਹੀ ਨਹੀਂ ਚਾਹੀਦਾ ਹਿਰਦੇ ਚ। ਗੁਰਮੁਖ ਵੈਰ ਵਿਰੋਧ ਗਵਾਵੈ, ਵੈਰ ਵਿਰੋਧ ਦੀ ਬਿਰਤੀ ਗੁਰਮੁਖ ਆਪਣੇ ਹਿਰਦੇ ਚ ਛੱਡ ਦਿੰਦਾ, ਤਿਆਗ ਦਿੰਦਾ। ਪਰ ਇੱਥੇ ਤਾਂ ਗੁਰੂ ਘਰਾਂ ਦੇ ਵਿੱਚ ਹੀ ਵੈਰ ਵਿਰੋਧ ਕਰਦੇ, ਇੱਕ ਦੂਜੇ ਦੀਆਂ ਪੱਗਾਂ ਲਾਂਦੇ ਹੁੰਦੇ। ਮੈਂ ਬਣਨਾ ਕਮੇਟੀ ਵਾਲਾ ਪ੍ਰਧਾਨ ਤੇ ਮੈਂ ਬਣਨਾ ਖਜ਼ਾਨਚੀ ਦੇ, ਮੈਂ ਬਣਨਾ ਸੈਕਟਰੀ, ਉੱਥੇ ਲੜਾਈਆਂ ਪੜਾਈਆਂ ਹੁੰਦੀਆਂ, ਹੋਰ ਕੁਝ ਨਾ ਲੱਭੇ। ਇੱਥੋਂ ਤੱਕ ਵੀ ਵੇਖਣ ਚ ਆਇਆ ਕਿ ਮਹਾਰਾਜ ਜੀ ਦਾ ਚੌਰ ਸਾਹਿਬ ਚੁੱਕ ਕੇ ਵੀ ਲੜੇ ਆ ਕਈ, ਨਹੀਂ ਲੱਭਿਆ ਤੇ ਸਟੈਂਡ ਪਿਆ ਹੋਇਆ ਮੈਕ ਆ ਵੀ ਇਹ ਵੀ ਚੁੱਕ ਕੇ ਲੜ ਪਏ। ਇੱਕ ਬਾਹਰ ਵਿਦੇਸ਼ ਦੀ ਪਿੱਛੇ ਜੀ ਖਬਰ ਵੇਖੀ ਸੀ, ਲੱਭਿਆ ਹੀ ਨਹੀਂ ਕੁਝ, ਉੱਥੇ ਕੜਾਹ ਪ੍ਰਸ਼ਾਦ ਦੀ ਦੇਗ ਪਈ ਗਰਮ ਗਰਮ, ਉਹ ਹੀ ਚੁੱਕ ਕੇ ਮਾਰੀ ਇੱਕ ਦੂਜੇ ਤੇ ਵੀ ਦੱਸੋ ਫਿਰ। ਕਹਿੰਦੇ ਜੀ ਅਸੀਂ ਗੁਰੂ ਕੇ ਸਿੱਖ ਹਾਂ, ਸਤਿਗੁਰਾਂ ਦਾ ਕੋਈ ਭੈ ਨਹੀਂ, ਮਹਾਰਾਜ ਜੀ ਦਾ ਕੋਈ ਅਦਬ ਨਹੀਂ। ਜਿੱਡੀ ਵੱਡੀ ਮਰਜ਼ੀ ਤੁਹਾਡੀ ਦੁਸ਼ਮਣੀ ਹੋਵੇ ਬਾਹਰ, ਜਦੋਂ ਗੁਰੂ ਕੀ ਸੰਗਤ ਵਿੱਚ ਆ ਗਏ ਇੱਥੇ ਕੋਈ ਦੁਸ਼ਮਣੀ ਨਹੀਂ। ਬਾਬਾ ਜੱਸਾ ਸਿੰਘ ਜੀ ਰਾਮਗੜੀਆ, ਜਿਨ੍ਹਾਂ ਦਾ 5 ਮਈ ਨੂੰ 300 ਸਾਲਾ ਜਨਮ ਸ਼ਤਾਬਦੀ ਹੈ, ਤੇ ਮਹਾਰਾਣੀ ਸਦਾ ਕੌਰ ਸੀ, ਦੋਨਾਂ ਦੀ ਬੜੀ ਭਾਰੀ ਭਿਆਨਕ, ਦੋਵਾਂ ਮਿਸਲਾਂ ਦੀ ਲੜਾਈ ਹੁੰਦੀ ਸੀ ਔਰ ਬੜੇ ਭਿਆਨਕ ਜੰਗ ਹੁੰਦੇ ਸੀ। ਜਦੋਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਨਮਸਕਾਰ ਕਰਕੇ, ਉਹ ਵੀ ਆ ਰਹੀ ਨਮਸਕਾਰ ਕਰਕੇ, ਜੱਸਾ ਸਿੰਘ ਜੀ ਵੀ ਅੱਗੋਂ ਮਿਲੇ ਫਤਿਹ ਗਜਾਈ, ਉੱਥੇ ਹੀ ਸਾਰਾ ਵੈਰ ਵਿਰੋਧ ਆਪਣੇ ਹਿਰਦੇ ਚੋਂ ਗਵਾ ਦਿੱਤਾ। ਉਹ ਰਾਜ ਦੀ ਲੜਾਈ ਸੀ, ਜੰਗ ਹੋਏ ਸੀ, ਸੰਬੰਧੀ ਮਰੇ ਸੀ ਰਣ ਭੂਮੀਆਂ ਚ, ਪਰ ਗੁਰੂ ਕੀ ਹਜ਼ੂਰੀ ਵਿੱਚ ਉਹ ਵੈਰ ਵਿਰੋਧ ਗਵਾ ਦਿੱਤਾ। ਤੋ ਵੈਰ ਵਿਰੋਧ ਗੁਰੂ ਕੀ ਹਜ਼ੂਰੀ ਵਿੱਚ ਕਾਹਦਾ ਭਾਈ? ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਕਹਿੰਦੇ ਭਾਈ ਜੇ ਪਾਪ ਹੋ ਵੀ ਜਾਣ ਅਚੇਤ ਸੁੱਤੇ ਸਿੱਧ, ਤੋ ਸੁਖਮਣੀ ਸਾਹਿਬ ਦੀ ਬਾਣੀ ਪੜ੍ਹ ਕੇ ਅੱਠੇ ਪਹਿਰਾਂ ਦੇ ਕੀਤੇ ਹੋਏ ਜਿਤਨੇ ਵੀ ਕਰਮ ਨੇ ਉਹ ਕੱਟੇ ਜਾਂਦੇ ਹਨ।
ਜਨਮ ਮਰਨ ਤਿੰਨ ਕੋ ਕੱਟ ਜਾਏ,
ਫਿਰ ਉਹਦਾ ਜਨਮ ਮਰਨ ਵੀ ਕੱਟਿਆ ਜਾਂਦਾ ਹੈ।
ਪਟ ਪ੍ਰਭ ਚਰਨਨ ਰਹੀ ਸਮਾਈ,
ਇਸ ਪਾਵਨ ਬਾਣੀ ਨੂੰ ਪੜ੍ਹ ਕੇ ਉਹ ਪ੍ਰਭੂ ਚਰਨਾਂ ਚ ਸਮਾ ਜਾਂਦਾ ਹੈ, ਪਰਮੇਸ਼ਰ ਦੇ ਚਰਨਾਂ ਚ ਅਭੇਦ ਹੋ ਜਾਂਦਾ, ਕਿਉਂਕਿ ਬਾਣੀ ਜਿੱਥੋਂ ਆਈ ਹੈ ਉੱਥੇ ਹੀ ਲੈ ਜਾਂਦੀ, ਆਈ ਨਿਰੰਕਾਰ ਦੇ ਘਰੋਂ ਹੈ। ਜਿਹੜਾ ਇਸ ਪਾਵਨ ਬਾਣੀ ਨੂੰ ਪੜ੍ਹੇ ਸੁਣੇਗਾ ਉਸ ਨਿਰੰਕਾਰ ਦੇ ਵਿੱਚ ਹੀ ਇੱਕ ਮਿਕ ਕਰੇਗੀ।
ਜਹਾਂ ਬੈਠ ਸੁਖ ਮਨੀ ਉਚਾਰੀ।
ਭਾਈ ਸਾਹਿਬ ਲਿਖਦੇ ਹੈ ਕਿ ਜਿਸ ਜਗ੍ਹਾ ਤੇ ਬੈਠ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦੀ ਰਚਨਾ ਕੀਤੀ ਹੈ,
ਤਿਸ ਕੇ ਦਰਸ਼ਨ ਹੋਏ ਫਲ ਭਾਰੀ।
ਭਾਈ ਸਾਹਿਬ ਕਹਿੰਦੇ ਉਸ ਅਸਥਾਨ ਦੇ ਦਰਸ਼ਨਾਂ ਦਾ ਵੀ ਬੜਾ ਫਲ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿੱਥੇ ਸੁਖਮਨੀ ਸਾਹਿਬ ਰਚੀ ਹੈ ਨਾ, ਸਤਿਗੁਰਾਂ ਦੇ ਰਾਮਸਰ ਸਰੋਵਰ ਦੇ ਕੰਢੇ ਮਹਾਰਾਜ ਜੀ ਦਾ ਦਰਬਾਰ ਹੈ, ਜਿੱਥੇ ਸੁਖਮਨੀ ਸਾਹਿਬ ਪਾਤਸ਼ਾਹ ਰਚੀ, ਉਸ ਅਸਥਾਨ ਦੇ ਦਰਸ਼ਨ ਕਰ ਲਈਏ, ਉਹ ਦਰਸ਼ਨਾਂ ਦਾ ਵੀ ਬੜਾ ਵੱਡਾ ਫਲ ਹੈ, ਦਰਸ਼ਨਾਂ ਦਾ ਵੀ ਬੜਾ ਵੱਡਾ ਮਹੱਤਵ ਹੈ। ਕਈ ਗੁਰਸਿੱਖ ਜਾਂਦੇ ਬੜੇ ਪ੍ਰੇਮ ਨਾਲ ਉਸ ਅਸਥਾਨ ਤੇ ਬਹਿ ਕੇ ਨਾਲੇ ਦਰਸ਼ਨ ਕਰਦੇ, ਨਾਲੇ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ। ਇੱਕ ਪਾਠ ਜ਼ਰੂਰੀ ਕਰਕੇ ਆਉਂਦੇ ਬਹੁਤ ਸਾਰੇ ਗੁਰਸਿੱਖ, ਹੁਣ ਵੀ ਮਰਿਆਦਾ ਹੈ, ਬਹੁਤ ਸਾਰੀ ਭਾਵਨਾ ਨਾਲ ਸੰਗਤ ਜਾਂਦੀ ਹੈ, ਤੋ ਉਸ ਅਸਥਾਨ ਦਾ ਮਹੱਤਵ ਵੀ ਬਹੁਤ ਹੈ, ਉਹਦੇ ਦਰਸ਼ਨਾਂ ਦਾ ਵੀ ਬਹੁਤ ਵੱਡਾ ਭਾਰੀ ਫਲ ਹੈ।
ਸਭ ਲਿਖਵਾਏ ਉੱਠੇ ਗੁਰਪੂਰੇ।
ਇਹ ਸਾਰੀ ਬਾਣੀ ਮਹਾਰਾਜ ਜੀ ਨੇ ਲਿਖਵਾਈ ਇਸੇ ਅਸਥਾਨ ਤੇ ਬੈਠ ਕੇ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਲਿਖੀ, ਫਿਰ ਮਹਾਰਾਜ ਜੀ ਉੱਠੇ।
ਪਰ ਉਪਕਾਰ ਚਰਿਤ ਜਿਨ ਰੂਰੇ।
ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੋ ਪਰਉਪਕਾਰੀ ਹਨ, ਜਿਨ੍ਹਾਂ ਦੇ ਚਰਿੱਤ, ਚਰਿੱਤ ਕਹਿੰਦੇ ਕੌਤਕ, ਪਾਤਸ਼ਾਹ ਦਾ ਜਿਹੜਾ ਚਰਿੱਤਰ ਹੈ ਕਹਿੰਦੇ ਬਹੁਤ ਹੀ ਸੁੰਦਰ ਹੈ। ਹਾਂਜੀ,
ਇਸੀ ਪ੍ਰਕਾਰ ਨਿਤਾ ਪ੍ਰਤ ਬਾਣੀ।
ਇਸੇ ਤਰ੍ਹਾਂ ਸਤਿਗੁਰੂ ਜੀ ਨਿਤਾ ਪ੍ਰਤੀ ਬੈਠ ਕੇ ਪਾਵਨ ਅੰਮ੍ਰਿਤਮਈ ਬਾਣੀ ਦੀ ਰਚਨਾ ਕਰਦੇ ਨੇ, ਇੱਥੇ ਬੈਠ ਕੇ ਗੁਰਬਾਣੀ ਦੀ ਰਚਨਾ ਕਰਦੇ। ਹਾਂਜੀ,
ਲਿਖਵਾਵੇ ਰਚ ਰਚ ਗੁਣ ਖਾਨੀ।
ਗੁਣਾਂ ਦੀ ਖਾਨ ਸਤਿਗੁਰੂ ਜੀ ਸੋਹਣੇ ਸ਼ਬਦ ਰਚ ਰਚ ਕੇ ਪਾਵਨ ਬਾਣੀ ਦੇ ਉਹ ਲਿਖਵਾਉਂਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਾਰੀ ਬਣ ਕੇ ਲਿਖਦੇ ਨੇ।
ਬੌਰ ਕਥਾ ਓਰੇ ਇੱਕ ਹੋਈ।
ਕਹਿੰਦੇ ਫਿਰ ਇਹਦੇ ਦੌਰਾਨ ਇੱਕ ਕਥਾ ਹੋਰ ਆਉਂਦੀ ਹੈ, ਉਹ ਵੀ ਸੁਣੋ ਜੀ।
ਬਰਨੀ ਬਣੇ ਇਆ ਅਬਸੋਈ।
ਭਾਈ ਸਾਹਿਬ ਕਹਿੰਦੇ ਇੱਕ ਕਥਾ ਹੋਰ ਆਉਂਦੀ ਹੈ, ਉਹ ਇੱਥੇ ਵਰਣਨ ਕਰਨੀ ਜ਼ਰੂਰੀ ਹੈ। ਹੋਈ ਉਹ ਪਹਿਲੋਂ ਸੀ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਹੋਇਆ ਉਸ ਤੋਂ ਪਹਿਲਾਂ ਦੀ ਹੋਈ ਹੈ, ਪਰ ਵਰਣਨ ਇੱਥੇ ਕਰਨੀ ਬਣਦੀ ਹੈ, ਕਿਉਂਕਿ ਉਹ ਗੁਰਬਾਣੀ ਦੇ ਨਾਲ ਉਹ ਕਥਾ, ਉਹ ਇਤਿਹਾਸ ਜੁੜਿਆ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੀਆਂ ਬਾਣੀਆਂ ਸ਼ਬਦ ਐਸੇ ਨੇ ਜਿਹੜੇ ਇਤਿਹਾਸ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨਾਲ ਇਤਿਹਾਸ, ਵੈਸੇ ਤਾਂ ਹਰ ਇੱਕ ਸ਼ਬਦ ਹੀ ਮਹਾਰਾਜ ਜੀ ਨੇ ਕਿਸੇ ਨਾ ਕਿਸੇ ਨੂੰ ਸੰਬੋਧਨ ਕਰਕੇ ਕਿਸੇ ਪ੍ਰਥਾਈ ਉਚਾਰਿਆ, ਪਰ ਬਹੁਤ ਸਾਰੇ ਸ਼ਬਦ ਨੇ ਗੁਰਬਾਣੀ 'ਚ ਜਿਹੜੇ ਇਤਿਹਾਸਕ ਸਾਖੀਆਂ ਦੀ ਪ੍ਰਮਾਣਿਕਤਾ ਨਾਲ ਨਾਲ ਦੱਸਦੇ ਆ। ਜਿਵੇਂ ਗੁਰੂ ਅਮਰਦਾਸ ਸਾਹਿਬ ਦੇ ਸਮੇਂ ਦਾ ਤਪਾ ਸੀ, ਪਿੱਛੇ ਕਥਾ ਆਪ ਜੀ ਨੇ ਸੁਣੀ ਹੈ, ਉਹ ਸਾਰਾ ਪ੍ਰਸੰਗ ਮਹਾਰਾਜ ਗੁਰੂ ਰਾਮਦਾਸ ਸਾਹਿਬ ਨੇ ਸਲੋਕਾਂ 'ਚ ਉਚਾਰਿਆ, ਗੌੜੀ ਦੀ ਵਾਰ 'ਚੋਂ ਦਰਜ ਨੇ। ਇਸੇ ਤਰ੍ਹਾਂ ਬਹੁਤ ਸਾਰੇ ਹੋਰ ਵੀ ਪ੍ਰਸੰਗ ਨੇ ਇਤਿਹਾਸਕ ਜਿਹੜੇ ਗੁਰਬਾਣੀ ਦੇ ਸ਼ਬਦਾਂ ਨਾਲ ਜੁੜੇ ਹੋਏ। ਭਾਈ ਸਾਹਿਬ ਕਹਿੰਦੇ ਇੱਥੇ ਵੀ ਇੱਕ ਇਤਿਹਾਸ ਕਹਿਣਾ ਬਣਦਾ ਹੈ।
ਰਾਮ ਕਲੀ ਸ਼ੁਭ ਰਾਗ ਮਜਾਰ।
ਮਹਾਰਾਜ ਜੀ ਜਦੋਂ ਬਾਣੀ ਲਿਖਾਉਂਦਿਆਂ ਲਿਖਾਉਂਦਿਆਂ ਰਾਮ ਕਲੀ ਰਾਗ ਵਿੱਚ ਪਹੁੰਚੇ ਨੇ, ਤੇ ਰਾਮ ਕਲੀ ਰਾਗ ਦੇ ਵਿੱਚ
ਡੋਮ ਬਣਾਈ ਲਿਖੀ ਸੋ ਵਾਰ।
ਰਾਏ ਬਲਵੰਡ ਤੇ ਸੱਤੇ ਡੋਮ ਦੀ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਮ ਕਲੀ ਦੀ ਵਾਰ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ, ਜਿਹਦੇ ਚੋਂ ਆਪ ਜੀ ਰੋਜ਼ ਪੜ੍ਹਦੇ ਸੁਣਦੇ ਹੋ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਰੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਤਾਰੇ। ਜਿਹਦੇ ਚੋਂ ਰੋਜ਼ ਪੜ੍ਹਦੇ ਹੋ ਆਪ ਜੀ, ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਪੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਨਾਉ ਕਰਤਾ ਕਾਦਰ ਕਰੇ ਜਿਉਂ ਬੋਲ ਹੋਵੈ ਜੋਖੀ ਵਧਾ ਦੇ ਗੁਨਾ ਸਤ ਭੈਣ ਭੈਣ ਭਰਾਵ ਹੈ ਪਾਰੰਗਤ ਦਾਨ ਪੜੀ ਵਧਾ ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀ। ਉਹ ਪਾਵਨ ਬਾਣੀ ਰਾਮਕਲੀ ਦੀ ਵਾਰ, ਰਾਮਕਲੀ ਰਾਗ 'ਚ ਤਿੰਨ ਵਾਰਾਂ ਲਿਖੀਆਂ ਸਤਿਗੁਰਾਂ ਨੇ, ਇੱਕ ਵਾਰ ਭਾਈ ਸੱਤੇ ਤੇ ਭਾਈ ਬਲਵੰਡ ਦੀ ਵਾਰ ਹੈ। ਇਹ ਕਿਵੇਂ ਉਚਾਰਨ ਹੋਈ ਹੈ, ਉਹ ਸਾਰੀ ਕਥਾ, ਉਹ ਸਾਰਾ ਇਤਿਹਾਸ ਮਹਾ ਕਵੀ ਜੀ ਕਹਿੰਦੇ ਇੱਥੇ ਵਰਣਨ ਕਰਨਾ ਜ਼ਰੂਰੀ ਹੈ।
ਲੱਦਾ ਸਿੱਖ ਤਿਨੋਂ ਲੀ ਆਵਾ।
ਲਾਹੌਰ ਸ਼ਹਿਰ ਦੇ ਰਹਿਣ ਵਾਲੇ ਇੱਕ ਮਹਾਨ ਤਤਵੇਤਾ ਮਹਾਂਪੁਰਖ ਗੁਰਸਿੱਖ ਹੋਏ ਭਾਈ ਲੱਦਾ ਪਰਉਪਕਾਰੀ ਜੀ। ਭਾਈ ਲੱਦਾ ਪਰਉਪਕਾਰੀ ਜੀ ਇਹਨਾਂ ਨੂੰ ਲੈ ਕੇ ਆਏ ਮਹਾਰਾਜ ਜੀ ਦੀ ਸ਼ਰਨ ਵਿੱਚ।
ਸ਼੍ਰੀ ਗੁਰ ਕੋ ਦਰਸ਼ਨ ਕਰਵਾਵਾ,
ਔਰ ਸਤਿਗੁਰੂ ਜੀ ਦੇ ਦਰਸ਼ਨ ਕਰਵਾਏ ਸੀ ਭਾਈ ਲੱਦੇ ਨੇ, ਕਿਉਂਕਿ ਹੋਰ ਕੋਈ ਸਿੱਖ ਬਾਂਹ ਨਹੀਂ ਸੀ ਫੜਦਾ। ਭਾਈ ਲੱਦੇ ਨੇ ਪਰਉਪਕਾਰ ਕੀਤਾ ਇਹਨਾਂ ਉੱਤੇ ਕਿ ਸਤਿਗੁਰੂ ਜੀ ਨੂੰ ਆ ਕੇ ਨਾ ਦੋਨਾਂ ਦੀ ਬਾਂਹ ਫੜਾਈ।
ਸੁਣ ਸਿੱਖਣ ਬੂਜੀ ਸਭ ਸਾਥਾ,
ਕਹਿੰਦੇ ਜਦੋਂ ਇਹ ਵਾਰਤਾ ਹੋਈ ਉਸ ਵੇਲੇ ਸਿੱਖਾਂ ਨੇ ਪੁੱਛਿਆ,
ਸਰਬ ਬਿਰਤਾਂਤ ਕਉ ਅਮ ਸਾਥਾ।
ਕਹਿਣ ਲੱਗੇ ਭਾਈ ਸਾਹਿਬ, ਭਾਈ ਸਾਹਿਬ ਇਹ ਕਥਾ ਰੋਜ਼ ਕਰਦੇ ਸੀ, ਜਿੰਨੀ ਲਿਖਾਂਦੇ ਸੀ ਨਾ ਰੋਜ਼ ਸ਼ਾਮ ਨੂੰ ਇਹ ਕਥਾ ਦਾ, ਫਿਰ ਇਤਿਹਾਸ ਦੀ ਕਥਾ ਗੁਰਦੁਆਰਾ ਮੰਜੀ ਸਾਹਿਬ ਕੈਂਥਲ ਉੱਥੇ ਭਾਈ ਸਾਹਿਬ ਦੀ ਹਵੇਲੀ ਨੇੜੇ ਹੈ, ਨਾਲ ਹੀ ਮਹਾਰਾਜ ਨੌਵੇਂ ਪਾਤਸ਼ਾਹ ਦਾ ਦਰਬਾਰ ਹੈ। ਕਥਾ ਜਿਹੜੀ ਦਿਨੇ ਲਿਖਣੀ ਉਹ ਸ਼ਾਮ ਨੂੰ ਉੱਥੇ ਕਥਾ ਕਰੇ, ਜਿਵੇਂ ਆਪ ਜੀ ਸੁਣਦੇ ਹੋ ਏਦਾਂ ਸੰਗਤ ਨੇ ਸੁਣਨੀ, ਤੇ ਫਿਰ ਜਦੋਂ ਕਿਸੇ ਦੇ ਮਨ ਚ ਸਵਾਲ ਆਉਣਾ ਉਹਨਾਂ ਨੇ ਪੁੱਛ ਲੈਣਾ, ਭਾਈ ਸਾਹਿਬ ਨੇ ਫਿਰ ਅਗਲੇ ਦਿਨ ਉਹਦੀ ਕਥਾ ਬਣਾ ਕੇ ਫਿਰ ਸੁਣਾਉਣੀ। ਸੰਗਤ ਸੁਣ ਰਹੀ ਸੀ ਜਦੋਂ ਭਾਈ ਸੱਤੇ ਤੇ ਬਲਵੰਡ ਦੀ ਗੱਲ ਚੱਲੀ, ਉਹ ਵਾਰ ਦੀ ਗੱਲ ਚੱਲੀ, ਤੇ ਸੰਗਤ ਨੇ ਸਿੱਖਾਂ ਨੇ ਪੁੱਛਿਆ, ਭਾਈ ਸਾਹਿਬ ਇਹ ਸਾਰਾ ਪ੍ਰਸੰਗ ਦੱਸੋ, ਸੁਣਾਓ ਸਾਨੂੰ ਵੀ ਭਾਈ ਸੱਤਾ ਬਲਵੰਡ ਜੀ ਮਹਾਰਾਜ ਜੀ ਦੀ ਸ਼ਰਨ ਕਿਵੇਂ ਆਏ, ਕਿਵੇਂ ਭਾਈ ਲੱਦੇ ਪਰਉਪਕਾਰੀ ਨੇ ਉਪਕਾਰ ਕਰਕੇ ਇਹਨਾਂ ਨੂੰ ਬਖਸ਼ਾਇਆ, ਇਹ ਜਿੰਨੀ ਵੀ ਕਥਾ ਆਪ ਜੀ ਸਾਨੂੰ ਸਰਵਣ ਕਰਾਓ।
ਸੁਣ ਸਰੋਤਨ ਤੇ ਸਕਲ ਪ੍ਰਸੰਗ,
ਜਦੋਂ ਸਰੋਤਿਆਂ ਨੇ ਇਸ ਤਰ੍ਹਾਂ ਪੁੱਛਿਆ, ਭਾਈ ਸਾਹਿਬ ਕਹਿੰਦੇ ਸਰੋਤਿਆਂ ਦਾ ਇਹ ਸਵਾਲ ਸੁਣ ਕੇ,
ਕੀਨ ਉਚਾਰਨ ਹਿਤ ਕੇ ਸੰਗ,
ਕਹਿੰਦੇ ਫਿਰ ਮੈਂ ਹਿਤ ਨਾਲ ਉਹ ਸਾਰਾ ਪ੍ਰਸੰਗ ਪ੍ਰੇਮ ਨਾਲ ਸੰਗਤ ਦੀ ਰੁਚੀ ਜਾਣਦਿਆਂ, ਸਰੋਤਿਆਂ ਦੀ ਰੁਚੀ ਜਾਣਦਿਆਂ ਇਹ ਸਾਰਾ ਪ੍ਰਸੰਗ ਸੁਣਾਇਆ।
ਹੁਤੋ ਡੂਮ ਬਲਵੰਡ ਮਹਾਨਾ,
ਡੂਮ ਕਹਿੰਦੇ ਆ ਮਰਾਸ਼ੀ ਨੂੰ, ਕਹਿੰਦੇ ਮਰਾਸ਼ੀ ਪਰਿਵਾਰ ਚੋਂ, ਡੂਮ ਪਰਿਵਾਰਾਂ ਚੋਂ ਭਾਈ ਬਲਵੰਡ ਜੀ ਹੋਏ ਹਨ।
ਸੱਤਾ ਤਿਸ ਕੋ ਅਨੁਜ ਸੁਜਾਨਾ,
ਭਾਈ ਬਲਵੰਡ ਜੀ ਰਾਏ ਬਲਵੰਡ ਜੀ ਕਰਕੇ ਪ੍ਰਸਿੱਧ ਨੇ, ਉਹਨਾਂ ਦੇ ਭਰਾ ਸਨ ਛੋਟੇ ਭਾਈ ਸੱਤਾ ਜੀ, ਵੱਡੇ ਭਾਈ ਬਲਵੰਡ ਜੀ ਸਨ ਤੇ ਛੋਟੇ ਭਾਈ ਸੱਤਾ ਜੀ ਸਨ।
ਦਾਰਿਦ ਤੇ ਦੋਹਨ ਦੁੱਖ ਪਾਇਓ,
ਮਰਾਸ਼ੀ ਸੀ, ਗਵਈਏ ਸਨ ਬੜੇ ਸੋਹਣੇ, ਪਰ ਘਰ ਦੇ ਵਿੱਚ ਦਲਿੱਦਰ ਸੀ, ਗਰੀਬੀ ਸੀ, ਘਰ ਦੀ ਗਰੀਬੀ ਕਰਕੇ ਬੜੇ ਪਰੇਸ਼ਾਨ ਸਨ, ਦੁਖੀ ਸਨ। ਅਕਸਰ ਜਿਹੜੇ ਬਹੁਤ ਜ਼ਿਆਦਾ ਵਿਦਵਾਨ ਹੁੰਦੇ, ਚੰਗੇ ਗਵਈਏ ਹੁੰਦੇ, ਚੰਗੀ ਸਾਧਨਾ ਗਵਈਆਂ ਦੀ ਕੀਤੀ ਹੋਵੇ, ਉਹਨਾਂ ਦੀ ਕਦਰ ਸਮਾਜ 'ਚ ਬਹੁਤ ਘੱਟ ਵੇਖਣ ਨੂੰ ਮਿਲਦੀ। ਜਿਨ੍ਹਾਂ ਨੇ ਰੌਲਾ ਰੱਪਾ ਜਿਹਾ ਪਾਉਣਾ ਹੁੰਦਾ, ਛਾਲਾਂ ਛੁਲਾਂ ਜੀਆਂ ਮਾਰਦੇ ਆ, ਉਹਨਾਂ ਨੂੰ ਲੋਕ ਬਹੁਤਾ ਹੱਥਾਂ 'ਤੇ ਚੁੱਕਦੇ ਆ, ਹੁਣ ਵੀ ਇਹੀ ਵਰਤਾਰਾ ਵੇਖਣ ਨੂੰ ਮਿਲਦਾ। ਇਹ ਹੈਣ ਤਾਂ ਵਿਦਵਾਨ ਸੀ, ਚੰਗੇ ਗਵਈਏ ਸਨ, ਪਰ ਕਿਤੇ ਕਦਰ ਨਹੀਂ ਸੀ ਪਈ ਹਾਲੇ, ਕਿਉਂਕਿ ਗਾਉਂਦੇ ਸੀ ਕੁਝ ਹੋਰ ਗਾਉਂਦੇ ਸੀ। ਤੂੰ ਘਰ ਦੇ ਵਿੱਚ ਦਾਰਦ ਕਹੀਏ ਗਰੀਬੀ ਸੀ ਦੋਨਾਂ ਦੇ। ਹਾਂਜੀ,
ਕਰੇ ਯਤਨ ਤਨ ਹੱਥ ਨਾ ਆਇਓ,
ਬਥੇਰਾ ਯਤਨ ਕਰਦੇ ਆ, ਗਾਉਂਦੇ ਆ ਕਈ ਰਾਜਿਆਂ ਦੀਆਂ ਸ਼ਾਹੂਕਾਰਾਂ ਦੀਆਂ ਸਭਾਵਾਂ ਚ, ਪਰ ਬਹੁਤਾ ਯਤਨ ਕਰਕੇ ਵੀ ਘਰ ਦੀ ਗਰੀਬੀ ਦੂਰ ਨਹੀਂ ਹੋਈ।
ਤਬ ਬਲਵੰਡ ਦੇਸ਼ ਕਿਤ ਗਯੋ,
ਭਾਈ ਬਲਵੰਡ ਜੀ ਕਿਤੇ ਕਿਸੇ ਦੂਸਰੇ ਨਗਰ ਦੇਸ਼ ਵਿੱਚ ਗਏ ਹੋਏ ਸੀ।
ਫਿਰ ਉਹ ਬਹੁਤ ਕੁਛ ਦਰਬ ਨਾ ਪਇਓ,
ਬੜੀਆਂ ਥਾਵਾਂ ਤੇ ਫਿਰੇ ਪਰ ਕਿਤੋਂ ਕੁਝ ਹਾਸਲ ਨਹੀਂ ਹੋਇਆ, ਮਾਇਆ ਦਾ ਗੱਫਾ ਨਹੀਂ ਕਿਤੋਂ ਮਿਲਿਆ।
ਸੱਤਾ ਸਤਿਗੁਰ ਪਾਸ ਰਿਓ ਹੈ,
ਇਧਰ ਭਾਈ ਸੱਤੇ ਨੂੰ ਗੁਰੂ ਅਰਜਨ ਦੇਵ ਸਾਹਿਬ ਦੀ ਸੰਗਤ ਮਿਲੀ, ਉਹ ਮਹਾਰਾਜ ਜੀ ਦੀ ਸ਼ਰਨ ਚਲੇ ਗਏ।
ਕਰੇ ਕੀਰਤਨ ਆਨੰਦ ਲਿਓ ਹੈ,
ਭਾਈ ਸੱਤਾ ਜੀ ਮਹਾਰਾਜ ਜੀ ਦੇ ਦਰਬਾਰ ਵਿੱਚ ਕੀਰਤਨ ਕਰਦੇ ਤੇ ਬੜਾ ਹੀ ਆਨੰਦ ਲੈਂਦੇ, ਮਹਾਰਾਜ ਜੀ ਮਾਇਆ ਦੇ ਗੱਫੇ ਵੀ ਖੁੱਲੇ ਦਿੰਦੇ, ਘਰ ਦੀ ਗਰੀਬੀ ਦੂਰ ਹੋ ਗਈ, ਚੰਗਾ ਪ੍ਰਸ਼ਾਦਾ ਘਰ ਪੱਕਣ ਲੱਗਾ।
ਸੁਖ ਸੋ ਕੀਨਸ ਨਿਜ ਗੁਜ਼ਰਾਨਾ,
ਬੜੇ ਸੁਖ ਨਾਲ ਭਾਈ ਸੱਤਾ ਜੀ ਆਪਣਾ ਗੁਜਰਾਨ ਕਰਨ ਲੱਗੇ।
ਪਾਏ ਦਰਬ ਕਰ ਪੈਰਨ ਖਾਨ,
ਗੁਰੂ ਸਾਹਿਬ ਜੀ ਦੇ ਘਰੋਂ ਧਨ ਵੀ ਮਿਲਦਾ, ਪਹਿਨਣ ਨੂੰ ਵਸਤਰ ਵੀ ਮਿਲਦੇ ਆ, ਖਾਣ ਨੂੰ ਭੋਜਨ ਵੀ ਮਿਲਦਾ।
ਕਿਤਕ ਸਿੱਖ ਅਰਦਾਸ ਕਰਾਵੇ,
ਕਈ ਗੁਰਸਿੱਖ ਆ ਕੇ ਮਾਇਆ ਅਰਦਾਸੇ ਕਰਾਉਂਦੇ ਆ, ਭਾਈ ਸੱਤਾ ਜੀ ਜਦੋਂ ਕੀਰਤਨ ਕਰਦੇ ਬੜੀ ਖੁਸ਼ੀ ਨਾਲ ਆ ਕੇ ਸੰਗਤ ਮਾਇਆ ਦਿੰਦੀ ਹੈ।
ਸਤਿਗੁਰ ਘਰ ਤੇ ਸਭ ਕੁਛ ਪਾਵੇ,
ਸਤਿਗੁਰਾਂ ਦੇ ਦਰੋਂ ਘਰੋਂ ਸਾਰਾ ਕੁਝ ਹੀ ਪ੍ਰਾਪਤ ਹੁੰਦਾ ਜਿਹੜੀ ਕੋਈ ਵਸਤੂ ਦੀ ਲੋੜ ਹੁੰਦੀ ਹੈ। ਮਹਾਰਾਜ ਜੀ ਦੇ ਖਜ਼ਾਨੇ ਚੋਂ ਭਾਈ ਸੱਤਾ ਜੀ ਲੈ ਜਾਂਦੇ ਨੇ।
ਫਿਰ ਬਲਵੰਡ ਵਿਦੇਸ਼ ਮਜਾਰੇ,
ਉਧਰ ਭਾਈ ਬਲਵੰਡ ਜੀ ਵਿਦੇਸ਼ਾਂ ਵਿੱਚ ਫਿਰਦੇ ਸੱਜੇ ਖੱਬੇ, ਪਰ ਉਹਨਾਂ ਨੂੰ ਕਿਤੇ ਟਿਕਾਣਾ ਨਹੀਂ ਸਹੀ ਮਿਲ ਸਕਿਆ।
ਨਿਰਧਨੀ ਆਇਓ ਗੁਰਦੁਆਰੇ,
ਨਿਰਧਨੀ ਵਾਪਸ ਆ ਗਏ। ਅੱਗੇ ਵੇਖਿਆ ਵੀ ਭਾਈ ਮੇਰਾ ਜਿਹੜਾ ਛੋਟਾ ਉਹ ਗੁਰੂ ਸਾਹਿਬ ਦੇ ਦਰਬਾਰ ਚ ਕੀਰਤਨ ਕਰਦਾ। ਭਾਈ ਬਲਵੰਡ ਜੀ ਵੀ ਆਪਣੇ ਭਰਾ ਦੇ ਨਾਲ ਗੁਰੂ ਸ਼ਰਨ ਵਿੱਚ ਆਉਣ ਦੀ ਇੱਛਾ ਕੀਤੀ।
ਦੁਖੀ ਹੋਏ ਕਰ ਬਹੁ ਅਕੁਲਾਇਓ,
ਬੜਾ ਦੁਖੀ ਸੀ, ਫਿਰ ਫਿਰ ਕੇ ਹਾਰ ਗਿਆ ਸੀ, ਕਿਤੋਂ ਵੀ ਗਰੀਬੀ ਕੰਗਾਲੀ ਦੂਰ ਨਹੀਂ ਹੋਈ।
ਸ਼੍ਰੀ ਅਰਜਨ ਜਸ ਕਵਿਤ ਬਨਾਇਓ,
ਮੇਰੇ ਦੇ ਮਨ ਚ ਇੱਛਾ ਹੋਈ ਵੀ ਗੁਰੂ ਸਾਹਿਬ ਦੇ ਦਰਬਾਰ ਜਾਵਾਂ। ਇਹਨੇ ਗੁਰੂ ਅਰਜਨ ਦੇਵ ਸਾਹਿਬ ਦੀ ਸਿਫਤ ਦਾ ਨਾ ਇੱਕ ਕਵਿਤ ਛੰਦ, ਕਵਿਤ ਛੰਦ ਦਾ ਨਾ ਇੱਕ ਪ੍ਰਕਾਰ ਹੈ, ਬੜਾ ਸੋਹਣਾ ਕਵਿਤ ਮਹਾਰਾਜ ਜੀ ਦੀ ਉਪਮਾ ਵਿੱਚ ਰਚਿਆ ਭਾਈ ਬਲਵੰਡ ਨੇ। ਉਹ ਕਵਿਤ ਰਚ ਕੇ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਆ ਕੇ ਮਹਾਰਾਜ ਜੀ ਨੂੰ ਸੁਣਾ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।